जाने आयो लोग सुनो पर लोग सुनिया बे लोग सुनिया सब दर्शन पायो संगत पायो तारण तो गुरु नानक साहिब पंथ चलायो वाहिगुरु श्री गुरु नानक साहिब पाठ मूर्त है जग आयो पार ब्रह्म गुरुदेव को वंदन वाहिगुरु मुख नारियाचारी दोए का जोर करो चरणा पर जाऊं सदा गुरु को गुरिहारी पान सुनै उपमा गुरु की गुरु मूल ध्यान हृदय में तारी वाहिगुरु श्री गुरु नानक साहिब सेवक सरण गई दरबारी वाहिगुरु जी का खालसा वाहिगुरु जी की फतेह। भगत गोचर करण दान दीना बंधु पातक पावन जप गुरु निर्मय योग धन धन साहिब श्री गुरु नानक देव जी महाराज धन धन साहिब श्री गुरु गोबिंद सिंह साहिब जी महाराज धन धन साहिब श्री गुरु ग्रंथ साहिब जी महाराज जी की मान कृपालता वशिष्ठ का सरकार पंज प्याले पंज पीर छठम पीर शाह पारी भगजन काया पलट कर मूर्त हर गोबिंद सवारी पीढ़ी पीढ़ी सोनियां रूप रखावन वालो वारी दर भंजन गुर सूरना बड़ योदा बहु पर उपकार धन धन साहिब श्री गुरु हरगोबिंद साहिब जी महाराज जी के अवतार बाबा बुढ़ा साहब जी महाराज गुरु नानक साहब जी के आदि गुर सिख सन जिन्होंने छह गुरु साहबां के सारण स्वरूप दर्शन किए और पांच गुरु साहबान ने गुरु नानक साहब जी की पावन गद्दी का इस्तेमाल पेश किया। उन्होंने पवित्र वचन द्वारा गुरु हरगोबिंद साहिब जी महाराज जी का अवतार इस धरती से होया जिन्होंने जिसे एक गद्दी संत स्वरूप चल रहे थे नाल सुपारी होने का विमान बख्शिश किया। जो सिली टोपी सी उसनू पोछते थाने छिड़का दिता गया कि मेरी सिली दियां दो श्री साहबां अपने बाकरियां सजाइया और मेरी पीर निशान चला रहे और दरबार साहब जो नौ बाणी का सोना है अमृत का इसलिए सामक श्री अकाल तख्त साहब जी की रचना करके धर्म और न्याय इंसाफ वास्ते सतगुरु जी ने इस पवित्र अकाल साहब जी के तख्त की सृजना की जितों ਆਦਮੀ ਦੀ ਬਖਸ਼ਿਸ਼ ਕੀਤੀ, ਗੋਗਰੀ ਦੀ ਰੱਖਿਆ ਦਿਲਵਾਣੀ ਦੀ ਪੱਖਿਆ, ਇੱਕ ਤਲਵਾਰ ਨਾਲ ਨੀਰਾਂ ਦੀ ਨੀਰੀ ਖੋਹ ਲੈਣੀ, ਦੂਜੀ ਨਾਲ ਪੀਰਾਂ ਦੀ ਤੀਰੀ, ਇਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ਾਵਾ ਕਰਕੇ ਆਪਣੇ ਖਾਲਸੇ ਨੂੰ ਸੰਤ ਸਿਪਾਹੀ ਬਣਾਇਆ ਅਤੇ ਧਰਮ ਵਾਸਤੇ ਜੂਝਣ ਵਾਸਤੇ ਜਾਲਮਾਂ ਦਾ ਟਾਕਰਾ ਕਰਕੇ ਵਿਜੇ ਪ੍ਰਾਪਤ ਕਰਨ ਦਾ ਜੋ ਸੂਰ ਸਿਧਾਂਤ ਸੀ ਉਹ ਬਖਸ਼ਿਸ਼ ਕੀਤਾ ਅਤੇ ਖਾਲਸੇ ਨੇ ਜਿੱਤਾਂ ਵੀ ਪ੍ਰਾਪਤ ਕੀਤੀਆਂ। ਵਿੱਚ ਖਾਲਸਾ ਪੰਥ ਵਿੱਚ ਰਿਹਾ ਤੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਗੁਰਪੁਰਬ ਇਹ ਵੀ ਇਸ ਪਵਿੱਤਰ ਸਥਾਨ ਤੇ ਸੰਗਤਾਂ ਮਨਾ ਰਹੀਆਂ। ਦੂਸਰਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜਾ ਉਦਾਸਾ ਹੈ ਤੇ ਸੰਤ ਬੰਦਾ ਤੇ ਨਾਲੇ ਸਪਾਹੀ ਸੂਰਬੀਰਤਾ ਦੀ ਵਰਤਤ ਦਾ ਹੁੰਦੀ ਹੈ। ਲੜਕੇ ਵੱਲੋਂ ਸਭ ਇਸ ਪਵਿੱਤਰ ਬਾਣੀ ਦੀ ਰਚਨਾ ਗੁਰਦੁਆਰਾ ਕਰਤਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਆਪ ਕਿਰਪਾ ਕੀਤੀ ਹੈ। ਪਹਿਲੇ ਹੋਏ ਸਤਿਗੁਰਾਂ ਦੀ ਬਾਣੀ ਸੰਤਾਂ ਭਗਤਾਂ ਨੇ ਬਾਣੀ ਸੰਕਲਨ ਕਰਕੇ ਭਾਈ ਗੁਰਦਾਸ ਸਾਹਿਬ ਜੀ ਰੂਪ ਦੇ ਨਾਮਾਂ ਜੀ ਆਪਦੇ ਸਨ, ਬੜੇ ਵਿਦਵਾਨ ਔਰ ਵਾਰ ਬ੍ਰਹਮਚਾਰੀ ਸਨ। ਉਹਨਾਂ ਦੇ ਦਸਤਾਵੜ ਹੱਥਾਂ ਤੋਂ ਇਹ ਸਾਰੀ ਬਾਣੀ ਬਾਬਾ ਮਨੂ ਜੀ ਨੂੰ ਪੋਥੀਆਂ ਲਿਆ ਕੇ ਸਾਰੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਖਸ਼ਿਸ਼ ਕੀਤਾ। ਭਾਵੇਂ ਇਸ ਪੀੜ ਦੀ ਰਚਨਾ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਹੋਈ, ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ ਔਰ ਕੀਰਤਨ ਦੀ ਪ੍ਰਥਾ ਆਰੰਭ ਕੀਤੀ ਜੋ ਸੰਗਤ ਪੰਗ ਦੀ ਮਰਿਆਦਾ ਸੀ। ਇਸ ਨੂੰ ਹੋਰ ਬਖਸ਼ਾਂ ਜਿੱਥੇ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਗੁਬਾਰੇ ਮੰਨੀਆਂ ਕਿਹੜੇ ਬਖਸ਼ਿਸ਼ ਕੀਤੇ, ਉੱਥੇ ਸਾਧੂ ਜੀ ਨੇ ਪ੍ਰਚਾਰ ਦੇ ਮਾਰਗ ਨੂੰ ਵੀ ਉਹ ਤੇਜ਼ੀ ਵਿੱਚ ਲਿਆਂਦਾ ਔਰ ਬਹੁਤ ਸਾਰੇ ਸ਼ਹਿਰਾਂ ਤੇ ਧਰਮ ਸਥਾਨਾਂ ਸਰੋਵਰਾਂ ਦੀ ਰਚਨਾ ਕਰਕੇ ਸਾਧ ਸੇਵਾ ਦਾ ਆਰੰਭ ਕੀਤਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਬੀੜ ਨੂੰ ਇਤਨਾ ਮਾਨ ਸਨਮਾਨ ਦਿੱਤਾ। ਭਾਵੇਂ ਇਸ ਬੀੜ ਦੀ ਰਚਨਾ ਸ੍ਰੀ ਅੰਮ੍ਰਿਤਸਰ ਸਾਹਿਬ ਹੋਈ ਹੈ, ਪਰ ਕੁਝ ਸਮੇਂ ਤੋਂ ਬਾਅਦ ਹਰਿਮੰਦਰ ਤੇ ਧੀਰ ਮਾਨ ਦਾ ਜਾਂਦੇ ਪੱਖੀਆਂ ਦਾ ਪ੍ਰਬੰਧ ਰਿਹਾ। ਉਹ ਇਸ ਰੂਪ ਨੂੰ ਕਰਤਾਰਪੁਰ ਸਾਹਿਬ ਲੈ ਰਿਹਾ ਹੈ। ਉਹਨਾਂ ਦੇ ਪਾਸ ਇਸ ਰੂਪ ਆਉਣ ਦੇ ਕਾਰਨ ਇਸ ਵੀਰ ਨੂੰ ਕਰਤਾਰਪੁਰ ਸਾਹਿਬ ਵਾਲੀ ਵੀਰ ਕਹਿੰਦੇ ਹਨ। ਲੜਕੇ ਵੱਲੋਂ ਉਹ ਸਮੇਂ ਵੀ ਇਸ ਵੀਰ ਦੇ ਬਹੁਤ ਸਾਰੇ ਉਤਾਰੇ ਹੋਏ ਉਦਾਸੀ ਤੇ ਨਿਰਮਲੇ ਸੰਤਾਨ ਉਤਾਰੇ ਕਰਨ ਦੀ ਔਰ ਧਰਮ ਪ੍ਰਚਾਰ ਕਰਨ ਦੀ ਮਹਾਨ ਸੇਵਾ ਨਿਭਾਈ ਜੋ ਅੱਜ ਤੱਕ ਨਿਭਾ ਰਹੇ ਹਨ। ਸੋ ਇਸੇ ਵੀਰ ਦਾ ਜੋ ਪਹਿਲਾ ਉਤਾਰਾ ਹੋਇਆ ਜਲਦ ਬਣਨ ਉਹ ਪਹਿਲਾ ਉਹ ਭਾਈ ਸਾਹਿਬ ਭਾਈ ਬਨੋ ਮਾਵਟ ਨਿਵਾਸੀ ਨੇ ਕੀਤਾ ਤੇ ਕੁਝ ਸਾਧੂਆਂ ਨੇ ਆਪਣੀ ਇਛਾ ਬਾਰੇ ਕੀਤੇ ਤੇ ਸਤਿਗੁਰੂ ਜੀ ਨੇ ਉਸ ਵੀਰ ਨੂੰ ਖਾਲੀ ਵੀਰ ਦਾ ਤਾਲ ਦਿੱਤਾ ਉਹਨਾਂ ਦੇ ਪਰਿਵਾਰ ਦੇ ਪਾਸ। ਫਿਰ ਸਮੇਂ ਦੇ ਨਾਲ ਅਨੰਦਪੁਰ ਸਾਹਿਬ ਜੀ ਦਾ ਬਚਨਿਆ ਕਿ ਗੁਰਮੁਖ ਪਿਆਰੇ ਦੱਖਣੀ ਓਮਕਾਰ ਦਾ ਪਾਠ ਕਰ ਰਹੇ ਸਨ ਇਸ ਪਵਿੱਤਰ ਬਾਣੀ ਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਪਰਮ ਪਵਿੱਤਰ ਬਾਣੀ ਹੈ, ਪਾਕ ਹੈ, ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ, ਜਾਂ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ, ਅਰਥ ਇਹ ਹੈ ਉਹ ਲਾਲ ਮਾਤਰ ਪੜ੍ਹਨ ਵਿੱਚ ਪੜ੍ਹ ਰਿਹਾ ਸੀ, ਕਰਤਾ ਕੀਮਤ ਕਰਤਾ ਜਾਣੈ ਕੇ ਜਾਣੈ ਗੁਰਸੂਰਾ, ਇੱਕ ਨਾਮ ਘੱਟ ਲਵਾਉਣਾ ਅਰਥ ਵਿੱਚ ਫਰਕ ਪੈ ਗਿਆ ਕਿ ਗੁਰੂ ਸੂਰਮਾ ਕੀ ਜਾਣਦਾ, ਜੇ ਗੁਰੂ ਸੂਰਮਾ ਜਾਣਦਾ ਹੀ ਨਹੀਂ ਤੇ ਸਿੱਖ ਨੂੰ ਕੀ ਜਾਣਾਵੇ। ਇਹ ਸ਼ੁੱਧ ਪਾਠ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਆਪਣੇ ਸ਼ਰਵਣਾਂ ਨਾਲ ਦੂਰੋਂ ਸੁਣਿਆ ਤੇ ਮਹਾਰਾਜ ਜੀ ਬਾਣੀ ਦਾ ਅਸ਼ੁੱਧ ਪਾਠ ਸਤਿਗੁਰੂ ਜੀ ਬਰਦਾਸ਼ਤ ਨਹੀਂ ਕਰ ਸਕੇ। ਸਿੱਖ ਪ੍ਰੇਮੀ ਸਿੱਖ ਨੂੰ ਭੇਜਿਆ ਕਿ ਉਸ ਨੂੰ ਜਾ ਕੇ ਸਮਝਾਓ, ਉਹ ਲਗਾਂ ਮਾਤਰਾ ਅਸ਼ੁੱਧ ਨਾ ਪੜ੍ਹਿਓ। ਜਦੋਂ ਜਾ ਕਰਕੇ ਗੁਰਸਿੱਖ ਨੇ ਕਿਹਾ ਉਹ ਆਪਣੀ ਧੁੰਨ ਚ ਲਗਾ ਆਇਆ ਕਿ ਉਸਨੇ ਗੁੱਸੇ ਵਿੱਚ ਆ ਕੇ ਉਹਦੇ ਛਿਪੇ ਮਾਰ ਦਿੱਤੇ ਕਿ ਤੂੰ ਬਾਣੀ ਨਾਲ ਪੜ੍ਹ ਲਿਆ। ਬਾਣੀ ਦਾ ਪਾਠ ਪੂਰਨ ਕਰਨ ਤੋਂ ਬਾਅਦ ਇਹ ਗੁਰਸਿੱਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਨਮਸਕਾਰ ਕਰਕੇ ਬੇਨਤੀ ਕੀਤੀ, ਗਰੀਬ ਨਿਵਾਜ ਤੁਹਾਡੀ ਬਾਣੀ ਪੜ੍ਹਨ ਸੁਣਿਆ ਕਿ ਜਮਾਂ ਵੀ ਮਾਰ ਤੋਂ ਬਚ ਜਾਏਗਾ, ਇੱਥੇ ਚਪੇੜਾਂ ਪੈਣੀਆਂ ਤੇ ਗਾਹਾਂ ਕਿਵੇਂ ਬਚਾਂਗੇ। ਮਾਰੇ ਕਹਿਣ ਲੱਗੇ ਭਾਈ ਇਹ ਗੱਲ ਬਿਲਕੁਲ ਸੱਚ ਹੈ, ਧਰਮ ਰਾਜਾ ਤੇ ਦੂਤ ਨਾਲ ਜੋੜ ਹੈ, ਧਰਮ ਰਾਜਾ ਤੇ ਦੂਤ ਜਿਹੜੇ ਉਹਦਾ ਰਾਹ ਨਹੀਂ ਰੱਖਣਗੇ ਜਿਹੜੇ ਬਾਣੀ ਤੇ ਦੇਸ਼ਾ ਭਰੋਸਾ ਰੱਖ ਕੇ ਯਾਦ ਕਰਨਗੇ। ਪਰ ਭਾਈ ਇਹ ਬਾਣੀ ਸਾਡਾ ਸਰੂਪ ਹੈ, ਮਨ ਭਾਉਂਦਾ ਰਿਹਾ ਹਜ਼ੂਰ ਐਸਾ ਕਿਵੇਂ ਹੋ ਸਕਦਾ। ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਮਾਤਰਾ ਵੱਲ ਪੜ੍ਹਨਾ, ਉਸਨੇ ਬੇਨਤੀ ਕੀਤੀ ਮਹਾਰਾਜ ਅਰਥਾਂ ਤੋਂ ਬਿਨਾਂ ਬਾਣੀ ਸ਼ੁੱਧ ਕਰਨ ਦਾ ਬੋਧ ਨਹੀਂ ਹੁੰਦਾ ਤੇ ਸਾਨੂੰ ਅਰਥ ਬੋਧ ਨਹੀਂ, ਆਪ ਕਿਰਪਾ ਕਰੋ ਆਪਣੀ ਰਚਨਾ ਤੋਂ ਬਾਣੀ ਦਾ ਸ਼ੁੱਧ ਪਾਠ ਤੇ ਅਰਥ ਜਿਹੜੇ ਹੈ ਇਹ ਆਪ ਜੀ ਪੜ੍ਹਾਓ। ਸਤਿਗੁਰੂ ਜੀ ਨੇ ਗੁਰਸਿੱਖ ਦੀ ਸਾਰੀ ਸੰਗਤ ਦੀ ਬੇਨਤੀ ਪ੍ਰਵਾਨ ਕੀਤੀ ਕਿ ਹੁਣ ਕੋਈ ਸਮਾਂ ਇਸ ਤਰ੍ਹਾਂ ਕਿ ਜੰਗਾਂ ਵਿਧਾਂ ਦਾ ਮਾਹੌਲ ਹੈ ਕਿ ਜਦੋਂ ਗੁਰੂ ਮਹਾਰਾਜ ਕੋਈ ਸ਼ਾਂਤੀ ਦਾ ਵਾਤਾਵਰਨ ਬਣਾਉਣਗੇ ਤੇ ਫਿਰ ਸਾਨੂੰ ਇਹ ਵਚਨ ਚੇਤੇ ਕਰਾਉਣਾ, ਫਿਰ ਅਰਥ ਬੋਧ ਸਾਰਿਆਂ ਨੂੰ ਦਿੱਤਾ ਜਾਵੇਗਾ। ਜਦੋਂ ਮਹਾਰਾਜ ਜਦੋਂ ਜੰਗਾਂ ਜਿਲ੍ਹਾਂ ਤੋਂ ਵਿਹਲੇ ਹੋ ਕੇ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ, ਇੱਥੇ ਫਿਰ ਸੰਗਤ ਨੇ ਬੇਨਤੀ ਕੀਤੀ ਤੇ ਹਜ਼ੂਰ ਮਹਾਰਾਜ ਜੀ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੰਮਲ ਵਿਆਖਿਆ ਇੱਕ ਓਂਕਾਰ ਤੋਂ ਲੈ ਕੇ 410 ਤੱਕ ਆਪਣੇ ਮੁਬਾਰਕ ਰਸਨਾ ਤੋਂ ਸ਼ੁੱਧ ਪਾਠ ਤੇ ਅਰਥ ਇਹ ਸੰਗਤ ਨੂੰ ਪੜ੍ਹਾਏ। ਬਿਆਨ ਗੁਰ ਸਿੱਖਾਂ ਨੇ ਸਰੋਤੇ ਬਣ ਕੇ ਸੁਣੇ ਅਤੇ ਬਿਆਨ ਸਿੱਖਾਂ ਨੇ ਇਹਨਾਂ ਅਰਥਾਂ ਨੂੰ ਗਿਆਨੀ ਬਣਨ ਵਾਸਤੇ ਪੜ੍ਹਿਆ, ਜਿਹਨਾਂ ਵਿੱਚ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਸਾਹਿਬ ਭਾਈ ਮਾਈ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇੱਥੇ ਤੱਕ ਜੈਪੁਰ ਦਾ ਜਿਹੜਾ ਰਾਜਾ ਸੀ ਤੇ ਲਖਮੀਰ ਸ਼ਮੀਰ ਆਦਿ ਇਹ ਸਾਰੇ ਗੁਰਸਿੱਖ ਇਸ ਸਮੇਂ ਮਹਾਰਾਜ ਦੇ ਸਰੋਤਿਆਂ ਵਿੱਚ ਹਾਜ਼ਰ ਹੋ ਕੇ ਵਿਦਿਆ ਪੜ੍ਹ ਰਹੇ ਤੇ ਸਤਿਗੁਰੂ ਜੀ ਨੇ ਵੀ ਆਸ਼ੀਰਵਾਦ ਬਖਸ਼ ਕੇ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਦੀ ਇਹ ਸੇਵਾ ਪਾਈ پھر وہاں دلیا میاں ٹکسالا آرام کی کیا جان کریا سب سچی ٹکسال جن کو نظر کا نکار نانک نگری نگر نہار ٹکسال ایک سانچا انداز جہد پرانے زمانے سونے دیا موڑا چاندی کے رکھائے تھے تانبے کے سکے کھڑے جاتے چکے نام ٹکیا پیسے سال نام ٹاپا ٹکیاں نوڑنے والا سانچا اتنے ٹکسال کری ہے شابد کی ٹکسال کیونکہ شابد کی وچار دوارا منش کا جیون کھڑا جاتا ہے کر کے بولو جس منش نے شبد کی مریادہ چار کے اپنا جیون کر لیا پورے سے گرو مہاراج کی میر کرپا ہو بخش کا پاتر بنا بھائی صاحب بھائی منی سنگھ جی نے اس سروپ کی لکھن کی سیوا کی جڑا سروپ دمدنے سے لکھا گیا اس بیڑ کا نام دمدنی بیڑ کر رہا بیڑ ایک ہی ہے پانی ہو گئی ہے استھان بھیج رہا جن وہ کرتارپور صاحب سروپ ہے اس کا نام کرتارپوری بیڑ کر رہا ہے جو منو ناگٹن واسی کو اس کا اسی طرح اپنام ہو گیا کہ جو دمدنے صاحب رچنا ہوئی اس کا نام دمدنی بیڑ کر رہا یہ نہیں کہ پانی وہ ہو رہا کہ وہ ہو رہا ایک پانی کہ نویں پاشا کی پانی میں دادی کر کے سنبھولن کا کوشش کی تھی ہاتھ پڑا کیونکہ اشوت چیز جڑی ہے وہ کوئی بھی چنگی نہیں لگتی بھائی منی سنگھ صاحب نے جڑا سروپ رچیا سی اس کے چار پکارے بابا دیپ سنگھ جی نے لکھ کے کیتے انہوں نے ڈاس نے تقریباً تین پکارے کے درشن کیتے جن کے بلوس جو بابا دیپ سنگھ جی نے کیتے شاید چوکے کا بھی ہوا ہوئے کیونکہ ایک تو پٹنہ صاحب موجود ہے دوسرا حضور صاحب اس سروپ تو داس نے 15 دن کا تابی کی ہے جو بابا دیپ سنگھ جی کا آدرت سروپ حضور صاحب سچ نہ ڈرا تو پھر پربندکوں نے داس نے بلایا سی وشیش طور پہ کہ میں پھر بینتی کی سی کہ جو بابا دیپ سنگھ جی کا سروپ ہے کہ انہیں دن وہ پرکاش کیتا جائے کہ ادھر کوئی دتا کی پورے کچھ خاص سنکیتک بچنے جڑے سمجھ کو پتا لگتے ہیں اور اتنی کشلتا کہ ایک اکھر کا بھی کارا نہیں نہیں تو آم بندہ چٹھی لکھنے لگے کئی کئی غلطیاں کر دیکھو انہوں کا کن اکاگر چت ہوئے گا اور اتنی شدھی اتنا پشکات لگی ہے ہر اکھنا کا وزن تو ناپ لائن کمال اور آر سے سمپورن کا ویلے کچھ بادو پترے رکھے گا یا انگ رکھے کہ کسی ٹائم کوئی بھی انگ جڑو کا ہے وہ بھی پترا بچیا کرے دیکھو نا بھی کن کشلتا ہے تو مڑ کے ڈالنا کہ جلد ان کمال بھی اس ویلے کے جلد سارے بنے ہیں وہ بھی کمال ہے سیاری کے نقشے آدت بھی کہڑی کہڑی چیزیں برتی گئی سونے کے برت بھی ورتے گئے جنہوں نے اکھان کے بہت ودی ہے چمک اور ویل آدت بھی وزن بھی ماڑا بندہ پرکاش چھوٹا سا نہیں کر سکتا اتوں یہ بھی منوں گا کہ بابا جی کا شریر کافی بلوان سی وہ 18 سیتا کنڈا پریوگ لیا جنہوں میں ਸੋ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੀ ਸੇਵਾ ਮਾਤਾ ਸੁੰਦਰ ਕੌਰ ਜੀ ਦੇ ਹੁਕਮ ਨਾਲ ਦਰਬਾਰ ਸਾਹਿਬ ਜੋ ਮਾਨ ਸ਼ਖਸੀਅਤ ਆ, ਇਤਨਾ ਕੁਰਬਾਨੀ ਵਾਲਾ ਦੁਨੀਆਂ ਤੇ ਕੋਈ ਪਰਿਵਾਰ ਨਹੀਂ। ਅਠਾਠ ਸ਼ਹੀਦੀਆਂ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚ ਹੋਈਆਂ, ਸਤਿਕਾਰਯੋਗ ਸਾਰੇ ਹੀ ਹੈ। ਪਰ ਇਤਨਾ ਖੂਨ ਗੁਰੂ ਘਰ ਦੇ ਜੇ ਕਿਸੇ ਪਰਿਵਾਰ ਨੇ ਡੋਲਿਆ, ਉਹ ਇੱਕੋ ਇੱਕ ਭਾਈ ਮਨੀ ਸਿੰਘ ਜੀ ਹੈ। ਦੂਜੀ ਮਹਾਨ ਸ਼ਖਸੀਅਤ ਬਾਬਾ ਦੀਪ ਸਿੰਘ, ਇਹਨਾਂ ਨੇ ਵੀ ਹਰਿਮੰਦਰ ਸਾਹਿਬ ਦਾ ਗੁਰਪੁਰਬ ਮਨਾਉਣ ਲਈ ਸ਼ਹੀਦੀ ਦਿੱਤੀ, ਬੰਦ ਕਟਾਇਆ। ਤੇ ਬਾਬਾ ਦੀਪ ਸਿੰਘ ਹਰਿਮੰਦਰ ਸਾਹਿਬ ਦੀ ਮਾਨ ਮਰਿਆਦਾ ਵਾਸਤੇ ਉਹਨਾਂ ਨੇ ਦੇਸ਼ ਭੇਟ ਕੀਤਾ, ਕਿਉਂਕਿ ਜਦੋਂ ਵੀ ਧਰਮ ਦੇ ਕਾਰਜ ਵਿੱਚ ਕੋਈ ਆਇਆ ਤੇ ਗਿਆਨੀ ਪੁੱਛੇ ਆਇਆ, ਜਦ ਕੇ ਗੁਰਪੁਰਬ ਇਹਨੇ ਗਿਆਨੀ ਨੇ ਕਿ ਕਥਾ ਵੱਜ ਗਿਆ ਕਿ ਜਨਮ ਬਾਬਾ ਗੁਰਦਾਸ ਸਿੰਘ ਜੀ ਅਕਾਲ ਤਖ਼ਤ ਦੇ ਪਿਛਲੇ ਪਾਸੇ ਸ਼ਹੀਦ ਹੋਏ। ਇਹ ਗਿਆਨੀ ਪੁਰਖ ਜਿਹੜੇ ਆ, ਇਹਨਾਂ ਨੇ ਬੜੀ ਨਾਮ ਦਿੱਤੇ ਧਰਮ ਯੁੱਧ ਲੜੇ। ਸੋਸਾ ਸੰਗਤ ਜੀ ਤੇ ਜਿਹੜੀ ਦਮਦਮੇ ਸਾਹਿਬ ਸੇਵਾ ਬਾਬਾ ਦੀਪ ਸਿੰਘ ਜੀ ਨੇ ਆਰੰਭ ਕੀਤੀ, ਉਹ ਦਮਦਮੇ ਟਕਸਾਲ ਬਣ ਗਈ। ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਹੈ ਉਹ ਸਾਰੀਆਂ ਹੀ ਸਿੱਖਾਂ ਦੀਆਂ ਸੰਪਰਦਾਵਾਂ ਦੇ ਹੀ ਹੈ, ਅਭੇ ਦੇ ਸਰੂਪ ਹੈ, ਕੋਈ ਵਿਤਕਰਾ ਨਹੀਂ। ਸੋ ਉੱਥੇ ਸ਼ੁੱਧ ਪਾਠ ਦੀ ਤੇ ਸ਼ੁੱਧ ਅਰਥ ਦੀ ਪਰੰਪਰਾ ਚੱਲੀ। ਹੁਣ ਤੁਸੀਂ ਲੈ ਲਓ, ਸਰੀਰ ਸ਼ੁੱਧ ਨਾ ਰੱਖੋ ਤੇ ਆਪਣੇ ਸਰੀਰ ਤੋਂ ਬੰਦੇ ਨੂੰ ਭੈੜੀ ਸਮੈਲ ਆਉਣ ਲੱਗ ਜਾਂਦੀ, ਬੰਦਾ ਹੱਟ ਜਾਂਦਾ। ਬਸਤਰ ਸਾਹਿਬ ਸ਼ੁੱਧ ਨਾ ਹੋ, ਕਿਸੇ ਨਾਲ ਦੁਖੀ ਹੋ, ਸ਼ੁੱਧ ਭੋਜਨ ਨਾ ਹੋਵੇ, ਸਰੀਰ ਬਿਮਾਰ ਹੋ ਜਾਂਦਾ। ਇਸੇ ਤਰ੍ਹਾਂ ਸਾਹ ਸੰਗੀ ਸ਼ੁੱਧ ਵਾਤਾਵਰਨ ਨਾ ਹੋਵੇ ਜਿੱਥੇ ਬੰਦਾ ਰਹਿੰਦਾ, ਗੰਦੇ ਪਰਮਾਣੂ ਉਹ ਵੀ ਬਿਮਾਰੀ ਦਾ ਕਾਰਨ ਬਣ ਜਾਂਦੇ। ਘਰ ਦਾ ਸ਼ੁੱਧ ਰੱਖਣਾ, ਸਰੀਰ ਦਾ ਸ਼ੁੱਧ ਰੱਖਣਾ, ਵਾਸਤਾਂ ਦਾ ਸ਼ੁੱਧ ਰੱਖਣਾ, ਭੋਜਨ ਦਾ ਸ਼ੁੱਧ ਰੱਖਣਾ, ਤੇ ਜੇ ਸ਼ੁੱਧ ਸੰਗਤ ਨਾਲ ਕੀਤੀ ਜਾਏ, ਮੈਲੇ ਬੰਦਿਆਂ ਦੀ ਸੰਗਤ ਕੀਤੀ ਜਾਏ, ਉਹਦੇ ਜੋ ਰਿਜਲਟ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹੜੇ ਨਿਕਲਦੇ। ਸ਼ੁੱਧ ਲਿਟਰੇਚਰ ਤਾਂ ਪੜਿਆ ਜਾਵੇ, ਉਹ ਮਨ ਤੇ ਕੀ ਪ੍ਰਭਾਵ ਪਾਉਂਦਾ। ਅੱਖਾਂ ਦੀ ਦ੍ਰਿਸ਼ਟੀ ਵੀ ਸ਼ੁੱਧ ਨਾ ਹੋਵੇ, ਕੰਨਾਂ ਦੀ ਸੋਤ ਸ਼ੁੱਧ ਨਾ ਹੋਵੇ, ਰਸਨਾ ਦਾ ਬੋਲਣਾ ਸ਼ੁੱਧ ਨਾ ਹੋਵੇ। ਉਹ ਦ੍ਰੋਪਦੀ ਨੇ ਇੱਕੋ ਹੀ ਅੱਖਰ ਸ਼ੁੱਧ ਬੋਲਿਆ ਸੀ, ਉਹ ਅੰਨੇ ਦੇ ਆਪਣੇ ਆ ਮਹਾਂਭਾਰਤ ਦੀ ਲੜਾਈ ਦਾ ਕਾਰਨ ਬਣਿਆ। ਜਦ ਕਿ ਬੋਲਣਾ ਵੀ ਚਾਹੁੰਦੇ ਚਾਹੀਦਾ, ਤਾਂ ਹੀ ਮਹਾਰਾਜ ਨੇ ਕਿਹਾ ਪਿਤਾ ਬੋਲ ਬੋਲਣਾ ਤੁਹਾਨੂੰ ਮੂਰਖ ਮਾਨਣਾ ਅਜਾਣ ਮਿੱਠਾ ਬੋਲਿਆ ਨੇ ਚਲੇ ਰਸਮ ਵੀ ਕਿਸ ਦੇ ਰੱਬ ਤੈਨੂੰ ਵੀ ਬੁਕਲੀ ਜੰਗਲ ਤਿਆਰ ਹੁੰਦੇ ਰਸਨਾ ਤੋਂ ਬਚਨ ਵੀ ਸ਼ੁੱਧ ਬੋਲਣਾ ਪਵਿੱਤਰ ਬੋਲਣ। ਸਿਆਣੇ ਬੰਦੇ ਅਲਫਾਜ਼ ਥੋੜੇ ਬੋਲਣਗੇ, ਪਵਿੱਤਰ ਬੋਲਣ। ਮੂਲ ਬਹੁਤ ਆਵਾਗਮਨ ਬੋਲੂਗਾ ਉਹਦੇ ਬਚਨਾਂ ਨੂੰ ਕੋਈ ਤਾਕਤ ਵਾਲੀ ਗਲੇ ਹੀ ਨਹੀਂ ਮਿਲੂਗੀ। ਬਹੁਤ ਵਧੀਆ ਰਹਿ ਬਗਲ ਰਿਹਾ ਕਮਜ਼ੋਰ ਜੱਟ ਵਾਂਗ। ਸਿਆਣਾ ਜੱਟ ਜਿਹੜਾ ਉਹਨਾਂ ਦੇ ਬਾਗਲਾ ਬਦਲਦਾ ਜਿਹਨੂੰ ਕਾਬੂ ਵੀ ਕਰ ਸਕਦੇ। ਸੋ ਇਸੇ ਪ੍ਰਕਾਰ ਸਾਹ ਸੰਗਤ ਜੀ ਸ਼ੁੱਧ ਸਪਾਸ਼ ਸ਼ੁੱਧ ਚਰਨ ਸ਼ੁੱਧ ਗਰੀਬਤਾ ਵਿਅਕਤੀ ਲਈ ਧਰਮ ਦੀ ਕਿਰਤ ਹੈ, ਉਹ ਸ਼ੁੱਧ ਕਿਰਤ ਦਾ ਨਾਮ ਧਰਮ ਦੀ ਕਿਰਤ ਹੈ। ਸ਼ੁੱਧ ਧਰਮ ਸ਼ੁੱਧ ਧਰਮ ਸਾਰੀ ਮਨ ਦਾ ਸ਼ੁੱਧ ਹੋਣਾ, ਬੁੱਧੀ ਦਾ ਸ਼ੁੱਧ ਹੋਣਾ, ਇਹ ਆਤਮਾ ਅੱਗੇ ਸ਼ੁੱਧ ਸਰੂਪ ਹੈ। ਇਹਨਾਂ ਅਸ਼ੁੱਧੀਆਂ ਦਾ ਹੀ ਪ੍ਰਭਾਵ ਅਵਾਰਨ ਆਤਮਾ ਤੇ ਉਹਦਾ ਆਤਮਾ ਅੱਗੇ ਸ਼ੁੱਧ ਹੁੰਦੀ ਸੀ। ਜਿਵੇਂ ਸੂਰਜ ਹੈ, ਧਰਤੀ ਦੀ ਗੰਦਗੀ ਦਾ ਸੂਰਜ ਤੇ ਕੀ ਅਸਰ ਹੈ? ਪਰ ਜੇ ਸ਼ੁੱਧ ਵਾਤਾਵਰਨ ਹੀ ਆ ਜਾਏ ਤੇ ਸੂਰਜ ਵੀ ਆ ਜਾਏ, ਇਸ ਤਰ੍ਹਾਂ ਆਤਮਾ ਹੈ ਤਾਂ ਪਵਿੱਤਰ। ਪਰ ਜਦੋਂ ਬੁਰਾਈ ਦੀ ਗਰਦਿਸ਼ ਪੈਦਾ ਹੋ ਜਾਂਦੀ ਹੈ ਤੇ ਆਤਮਾ ਦੇ ਵੀ ਦਿਵ ਦਰਸ਼ਨ ਨਹੀਂ ਹੁੰਦੇ। ਇਸ ਵਾਸਤੇ ਬਾਣੀ ਦਾ ਪਾਠ ਕੀਰਤਨ ਵੀ ਸ਼ੁੱਧ ਹੋਵੇ, ਅਸੀਂ ਇੱਕ ਵਾਰੀ ਇਹਦਾ ਆਉਣਾ ਜਾਂ ਭਾਈ ਸ਼ਿਵਰਾਜ ਸਿੰਘ ਬੈਠੇ ਹੈ ਗੁਰਦਾਸਪੁਰ ਗੁਰੂ ਜੀ ਦਾ ਸਥਾਨ ਹੈ ਦਿੱਲੀ ਦਰਸ਼ਨ ਲਈ ਚਲੇ ਗਏ ਉੱਥੇ ਬਜ਼ੁਰਗ ਰਾਗੀ ਸਿੰਘ ਲਗੇ ਸੀ ਕਿਆ ਕਹਾਂ ਇਤਨਾ ਸ਼ੁੱਧ ਕਮਾਲ ਦਾ ਕੀਰਤਨ ਤੇ ਸਮਾਧੀ ਲੱਗੇ ਉਸਨੂੰ ਚੇਤਨਾ ਬਾਬਾ ਜੀ ਤੁਹਾਡਾ ਟਾਈਮ ਹੋ ਗਿਆ ਉੱਧਰ ਉਹ ਆਨੰਦ ਛੱਡਣ ਨੂੰ ਚੇਤਨਾ ਕਰੇ ਤੇ ਟਾਈਮ ਵੀ ਮਜ਼ਬੂਰ ਕਰੇ ਬਾਅਦ ਨੂੰ ਛੋਟੀ ਚੀਜ਼ ਨਹੀਂ ਪਿਆਰ ਹੀ ਲੱਗਦਾ ਛੋਟੇ ਚਾਰ ਚਰਨ ਦੇਖੋ ਮਨੁੱਖ ਸਾਰੇ ਉਹੀ ਹੈ ਪੰਜਾਂ ਤੱਤਾਂ ਦੀ ਮਿੱਟੀ ਲੱਗੀ ਹੈ ਉਹੀ ਇੰਦਰੀ ਹੈ ਉਹੀ ਆਤਮਾ ਪਰ ਜਿਹਨਾਂ ਦਾ ਚਾਰ ਦਿਨ ਸੋਚਿਆ ਉਹਨਾਂ ਦੇ ਹਰੇਕ ਯਕੀਨ ਕਰਦਾ ਤੇ ਜਿਹੜਾ ਦਿਲ ਚਾਰੀ ਬੰਦਾ ਉਹਦੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਕਿਉਂਕਿ ਜੀਵਨ ਸ਼ੁੱਧ ਹੈ ਸ਼ੁੱਧ ਜਿਹੜਾ ਚਾਰ ਚਰਨ ਹੈ ਸ਼ੁੱਧ ਜੀਵਨ ਹੈ ਉਹ ਮਨੁੱਖ ਵੀ ਪਿਆਰਾ ਲੱਗਦਾ ਤੇ ਜਿਹੜੇ ਮਨੁੱਖ ਦਾ ਬੁਰਾ ਕਾਰ ਹੋ ਜਾਏ ਭਾਵੇਂ ਸ਼ਕਲ ਕਰਕੇ ਸੋਹਣਾ ਹੋਵੇ ਬੁੱਧੀਮਾਨ ਵੀ ਹੋਵੇ ਤੇ ਰਾਵਣ ਸਰੀਰ ਕਰਕੇ ਸੁੰਦਰ ਬਹੁਤ ਸੀ ਚੌਥੇ ਦਿਆਂ ਦਾ ਉਹ ਮਾਰ ਸੀ ਪਰ ਕਰੈਕਟਰਲੈਸ ਹੋਣ ਦੇ ਕਾਰਨ ਰਾਵਣ ਦੀ ਜੋ ਹਰ ਸਾਲ ਦੁਰਦਸ਼ਾ ਹੁੰਦੀ ਹੈ ਤੁਹਾਡੇ ਸਾਹਮਣੇ ਗੱਲ ਬੋਲੋ ਪੜਿਆ ਬਹੁਤ ਸੀ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਉਹਦੀ ਅਸ਼ੁੱਧੀ ਵਾਸਤੇ ਵੀ ਅੱਖਰ ਲਿਖਿਆ ਇੱਕ ਦਾ ਕਪੂਰ ਸਵਾ ਨਾਤੀ ਤੇ ਰਾਵਣ ਦਾ ਦੀਆ ਨਾ ਵਰ ਮੂਰਖ ਰਾਵਣ ਕਿਆ ਲੈ ਗਿਆ ਮੂਰਖ ਅਸ਼ੁੱਧੀ ਦਾ ਪ੍ਰਤੀਕ ਹੈ ਉਹਦੀ ਅਸ਼ੁੱਧੀ ਨੂੰ ਇਸ ਰੂਪ ਚ ਲਿਖਿਆ ਸਿਆਣਾ ਵੀ ਹੈ ਬੁੱਧੀਮਾਨ ਹੈ ਮੰਤਰੀ ਯੰਤਰੀ ਤੰਤਰੀ ਵੀ ਬਹੁਤ ਹੈ ਤੇ ਕਹਿੰਦੇ ਚੰਦ ਸੂਰਜ ਜਾ ਕੇ ਤਪਤ ਰਸੋਈ ਬੈਸੰਤ ਜਾ ਕੇ ਤਪੇ ਟੁਰ ਇੱਥੇ ਤੱਕ ਜੇਤੂ ਵੀ ਹੈ ਉੱਪਰਲੇ ਲੋਕਾਂ ਨੂੰ ਵੀ ਜਿੱਤ ਦੇ ਹੱਥ ਮਾਰਨ ਵਾਲਾ ਪਰ ਕਰੈਕਟਰਲੈਸ ਹੋਣ ਦੇ ਕਾਰਨ ਅਸ਼ੁੱਧ ਜੀਵਨ ਹੋਣ ਦੇ ਕਾਰਨ ਸਨਮਾਨ ਨਹੀਂ ਲੈ ਸਕਿਆ ਲੜਾਕਾ ਤੇ ਬਹਾਦਰ ਵੀ ਬੜਾ ਸੀ ਝੁਕਿਆ ਵੀ ਮਰ ਗਿਆ ਪਰ ਕਰੈਕਟਰਲੈਸ ਹੋਣ ਦੇ ਕਾਰਨ ਉਹਦੀਆਂ ਸਾਰੀਆਂ ਚੰਗਿਆਈਆਂ ਤੇ ਪਾਣੀ ਫਿਰ ਗਿਆ ਕਰੈਕਟਰ ਦਾ ਗੁਣ ਹੋਣਾ ਗੁਰ ਕੰਡਾ ਹੋਣਾ ਜਤੇਂਦਰ ਹੋਣਾ ਗੁਰੂ ਘਰ ਦਾ ਜਾਗੀ ਸਾਹਿਬ ਦਾ ਰਿਜ਼ਲਟ ਇਹ ਹੈ ਜਤ ਪਹਾੜ ਧੀਰ ਸੁਨਿਆਰ ਮਤ ਵੇਦ ਅਤਿਆ ਪਉ ਕਲਾ ਹਰਤਾ ਭਾਂਡਾ ਪਉ ਮਰਤ ਧਾਰ ਕਰੀਏ ਸਭ ਸੱਚੀ ਟਕਸਾਰ ਜਿਨਕੋ ਨਗਰ ਧਰਮ ਦਰਕਾਰ ਨਾਨਕ ਨਗਰੀ ਨਗਰ ਇੱਕ ਸਾਲ ਦੇ ਜੀਵਨ ਬਣਦਾ ਸੋ ਕਥਾ ਦਾ ਸ਼ੁੱਧ ਹੋਣਾ ਪਾਠ ਸ਼ੁੱਧ ਹੋਏਗਾ ਸ਼ੁੱਧ ਹੋਏਗਾ ਕਰਨ ਵਾਲੇ ਨੂੰ ਵੀ ਆਨੰਦ ਵਖਰ ਆਏਗਾ ਇਹ ਸੁਰੱਖਿਆ ਨੂੰ ਵੀ ਆਏਗਾ ਬਾਬਾ ਅਵਤਾਰ ਸਿੰਘ ਜੀ ਮਹਾਰਾਜ ਜਦੋਂ ਜੇ ਪਾਠ ਕਰਦੇ ਸੀ ਇਤਨਾ ਅੰਬਰ ਇਤਨਾ ਢੇਰ ਆਵਾਜ਼ ਤੇ ਸਰੋਤੇ ਮੁਗਧ ਹੋ ਜਾਂਦੇ ਸੀ ਬਾਬਾ ਸ਼ਾਮ ਸਿੰਘ ਜੀ ਮਹਾਰਾਜ ਬਾਬਾ ਮਿਸ਼ਰਾ ਸਿੰਘ ਜੀ ਰਾਗੀ ਮਨਸ਼ਾ ਸਿੰਘ ਦਰਬਾਰ ਸਾਹਿਬ ਕੀਰਤਨ ਕਰਦੇ ਸੀ ਕਿਆ ਕਰਨਾ ਸਰੋਤਿਆਂ ਦਾ ਖੇਲ ਵੀ ਅਨਸ਼ੁੱਧ ਕੀਰਤਨ ਤੇ ਜੇ ਲੈ ਤਾਰੀ ਨਾ ਹੋਵੇ ਸਤਿਗੁਰਾਂ ਦੀ ਅਸ਼ੁੱਧੀ ਹੋਵੇ ਬੋਲ ਬੋਲ ਪੂਰਾ ਨਾ ਹੋਵੇ ਉਸ ਕੀਰਤਨ ਵਿੱਚ ਵੀ ਕੋਈ ਮਜ਼ਾ ਆਨੰਦ ਨਹੀਂ ਆਏਗਾ ਖੁਰਾਕ ਦੁੱਧ ਨਹੀਂ ਖਾਵਾਂਗੇ ਉਹ ਵੀ ਸਰੀਰ ਦੇ ਵਿੱਚ ਗੜਬੜ ਕਰ ਰਹੇਗੀ ਹਰ ਚੀਜ਼ ਅਸ਼ੁੱਧ ਮਾੜੀ ਹੈ ਇਸ ਤਰ੍ਹਾਂ ਬਾਣੀ ਦਾ ਪਾਠ ਜਿਹੜਾ ਉਹ ਵੀ ਸ਼ੁੱਧ ਹੋਣਾ ਜ਼ਰੂਰੀ ਹੈ ਮਾਂ ਦੀ ਦਾਲ ਹੈ ਇੱਕ ਕੋਟੂ ਆ ਜਾਏ ਸਾਰੀ ਦਾਲ ਹੈ ਤੁਹਾਨੂੰ ਲੱਗਦਾ ਕਿਉਂਕਿ ਕੋਟਨ ਮੁੜ ਜਿਨਿਆ ਸਾਰੇ ਮੁੜ ਕਰੇ ਜਾਣਗੇ ਉਹ ਜਿਹੜਾ ਕੋਟੂ ਦਾ ਉਹ ਵੀ ਹੋਏ ਮਿਲਦੀ ਹੈ ਕੋਈ ਬਦਲਦਾ ਇਸ ਤਰ੍ਹਾਂ ਜਿਹੜੇ ਮਨ ਨੂੰ ਕਿਹਾ ਉਹ ਕੋਟੂ ਮੁੜ ਲੱਗ ਗਿਆ ਤੂੰ ਆਪਣੇ ਜੀਵਨ ਦੀ ਪਰਿਵਰਤਨ ਹੀ ਨਹੀਂ ਲਿਆਉਂਦੇ ਸਮੇਂ ਤਿਆਗ ਕੇ ਵੀ ਆਪਣੀਆਂ ਆਦਤਾਂ ਬੁਰੀਆਂ ਤਿਆਗ ਦੇ ਨੇ ਪਰ ਉਹ ਸਨਮਾਨ ਨਹੀਂ ਲੈ ਸਕਦੇ ਇਸ ਕਰਕੇ ਸਭ ਤੋਂ ਪਹਿਲਾਂ ਹੈ ਬਾਣੀ ਦਾ ਸ਼ੁੱਧ ਪਾਠ ਹੁਣ ਉਹਨਾਂ ਦੀ ਪੀੜਾ ਚੜੀਦਾ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਖਰਚਾ ਵੀ ਬੜਾ ਕਰਦੇ ਹਾਂ, ਖਰਾਕਾਂ ਪੁਸ਼ਾਕਾਂ ਬਹੁਤ ਕੁਝ ਕਰਦੇ ਹਾਂ, ਗੁਰਸਿੱਖ ਵੀ ਪਾਉਂਦੇ ਹਾਂ, ਬਹੁਤੇ ਅੰਮ੍ਰਿਤਧਾਰੀ ਵੀ ਹੈ, ਪਰ ਕਦੀ ਇੱਕ ਸਾਲ ਬਾਣੀ ਦਾ ਸ਼ੁੱਧ ਪਾਠ ਕਰਨ ਲਈ ਵੀ ਲਾਉਣ ਦਾ ਯਤਨ ਕੀਤਾ? ਗੱਲੀ ਦੁਨਿਆਵੀ ਪੜ੍ਹਾਈ ਵਾਸਤੇ 16-16, 18-18 ਸਾਲ ਕਿੰਨਾ ਖਰਚਾ ਕਿੰਨਾ ਕੁਝ ਕਰਦੇ ਹਾਂ। ਤੇ ਜਿਹੜੇ ਗੁਰੂ ਨੂੰ ਅਸੀਂ ਗੁਰੂ ਕਹਿੰਦੇ ਹਾਂ, ਜਿਹਦਾ ਦਰਸ਼ਨ ਕਰਦੇ ਹਾਂ, ਉਹਦਾ ਦਰਸ਼ਨ ਇਹ ਨਹੀਂ ਜਿਹੜੇ ਢੰਗ ਨਾਲ ਅਸੀਂ ਦੇ ਰਹੇ, ਅਸਲੀ ਦਰਸ਼ਨ ਹੈ ਗੁਰਬਾਣੀ ਦਾ ਨੇਤਰਾਨਾ ਸ਼ੁੱਧੀ ਰੂਪ ਵਿੱਚ ਪਾਠ ਕਰਕੇ ਆਤਮਾਤ ਕਰਮਾਏ ਦਾ ਦਰਸ਼ਨ ਕਰਨਾ। ਜਿਹੜੇ ਪ੍ਰਾਂਤੀਆਂ ਦੇ ਇਲਾਕੇ ਦੇ ਸਿੱਖ ਹੈ, ਉਹਨਾਂ ਦੇ ਵਿੱਚ ਇੱਕ ਗੱਲ ਸੀ, ਗੁਰਦਾਸ ਨੂੰ ਕੋਈ ਸੰਗਤ ਨੇ ਬੁਲਾਇਆ, ਕਹਿੰਦੇ ਮਾਏ ਬੱਚਿਆਂ ਨੂੰ ਗੁਰੂ ਮਾਏ ਦੇ ਚਰਨੀ ਲਾਉਣਾ। ਮੈਂ ਸਮਝਿਆ ਭਾਵ, ਕਹਿੰਦੇ ਜੀ ਜਿਸ ਵਿਅਕਤੀ ਨੂੰ ਅਸੀਂ ਆਪਣੇ ਸਮਾਜ ਵਿੱਚ ਕੋਈ ਚੰਗਾ ਸਮਝਦੇ ਹਾਂ, ਵਿਦਵਾਨ ਸਮਝਦੇ ਹਾਂ, ਆਪਣੇ ਬੱਚਿਆਂ ਨੂੰ 5 ਜਪਜੀ ਸਾਹਿਬ ਦੀਆਂ ਪੌੜੀਆਂ ਪੂਰੇ ਮੁੱਖ ਦੁਆਰਾ ਪਾਠ ਕਰਾਉਂਦੇ ਹਾਂ, ਇਹ ਚਰਨੀ ਲਾਉਣਾ। ਤੇ ਫਿਰ ਉਹ ਸੰਚਾ ਕਰਦਾ ਹੈਗਾ ਕਿ ਹੌਲੀ ਹੌਲੀ ਸਾਰੀ ਸੰਸਥਾ ਹੋ ਜਾਂਦੀ ਹੈ, ਇਸੇ ਢੰਗ ਨਾਲ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਂਦਾ ਤੇ ਨਿਤਨੇਮ ਵੀ ਬਣ ਜਾਂਦਾ। ਫਰਾਂਡੀਆ ਦੇ ਇਲਾਕੇ ਦੇ ਉਹ ਸਿੰਘ ਨੇ ਗੱਲ ਇਹਨੂੰ ਦੱਸੀ ਕਿ ਉਹਨਾਂ ਦਾ ਭੇਡ ਆ ਉਦੋਂ ਸਮਝਿਆ, ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ, ਟੈਲੀਵਿਜ਼ਨ ਦੇਖਣ, ਮੈਗਜ਼ੀਨ ਜਾਂ ਹੋਰ ਅਖਬਾਰਾਂ ਤੇ ਹੋਰ ਲਿਟਰੇਚਰ ਪੜ੍ਹਨ ਕਾਫੀ ਟਾਈਮ ਦਿੰਦੇ ਹਾਂ, ਪਰ ਬਾਣੀ ਵੱਲ ਸਾਡੀ ਰੁਚੀ ਨਹੀਂ ਤੇ ਬਾਣੀ ਵੱਲ ਵੀ ਸਾਡਾ ਧਿਆਨ ਨਹੀਂ। ਫਿਰ ਇਹਨਾਂ ਦੋਵਾਂ ਕੰਢਿਆਂ ਦੇ ਅੰਦਰ ਸਿੱਖੀ ਦਾ ਪ੍ਰਵਾਹ ਚੱਲਦਾ, ਇੱਕ ਕੰਡਾ ਨਹੀਂ ਦਰਿਆ ਲਾਉਂਦਾ, ਦੋ ਨਹਿਰ ਦੇ ਵੀ ਦੋ, ਦੋ ਕੰਡਿਆਂ ਦੇ ਦਰਿਆ ਚੱਲਦਾ, ਸਿੱਖੀ ਵੀ ਦੋ ਕੰਡਿਆਂ ਦੇ ਚੱਲਦੀ ਹੈ, ਬਾਣੀ ਤੇ ਬਾਣੇ ਦੇ ਅੰਦਰ। ਜਿੱਥੇ ਬਾਣਾ ਨੇ ਬਾਣੀ ਨਹੀਂ ਉੱਥੇ ਸਾਨੂੰ ਸਿੱਖੀ ਨਹੀਂ ਆ ਸਕਦੀ। ਤੇ ਸਿਮਰ ਆਏਗਾ, ਸੋ ਇਸ ਕਰਕੇ ਸਾਰਾ ਸੰਗਤ ਬਾਣੀ ਦਾ ਪਾਠ ਸ਼ੁੱਧ ਹੋਣਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਹਨਾਂ ਦਾ ਅੱਜ ਗੁਰਪੁਰਬ ਵੀ ਮਨਾਵ ਹੈ, ਉਹਨਾਂ ਨੇ ਬਹੁਤ ਬੜੀ ਇੱਕ ਮਿਸਾਲ ਕਾਇਮ ਕੀਤੀ ਹੈ ਬਾਣੀ ਦੇ ਸ਼ੁੱਧ ਪਾਠ ਵੱਲ। ਹਜ਼ੂਰ ਮਹਾਰਾਜ ਬੈਠੇ ਸੀ, ਮੌਜ ਆ ਗਈ, ਵੱਡੇ ਲੋਕਾਂ ਦੀ ਮੌਜ ਹੁੰਦੀ ਹੈ, ਪੈਗੰਬਰ ਲੋਕਾਂ ਦੀ, ਕਹਿੰਦੇ ਕੋਈ ਸਿੱਖ ਹੈ ਜੋ ਸਾਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰਮ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਇਹਦਾ ਸ਼ੁੱਧ ਪਾਠ ਸੁਣਾਵੇ? ਤੇ ਹੁਣ ਮਾੜੇ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ ਮਾੜੇ ਮੂਹਰੇ ਬੋਲਣ, ਚੰਗੇ ਸਾਹਿਬ ਬੋਲਣਾ ਵੀ ਬੜਾ ਔਖਾ ਹੈ, ਗੱਲ ਨਹੀਂ ਕਰਦਾ, ਕਈਆਂ ਨੇ ਕਿਤਾਬਾਂ ਵੀ ਲਿਖੀਆਂ ਸਭ ਕਿਵੇਂ ਬੋਲੀ, ਉਹ ਪੜ੍ਹ ਕੇ ਵੀ ਬੋਲਣਾ ਨਹੀਂ ਆਉਂਦਾ, ਇਹ ਤਾਂ ਬਖਸ਼ਿਸ਼ ਹੁੰਦੀ ਹੈ। ਸਨਾਟਾ ਜਾ ਗਿਆ ਸਨਾਟਾ, ਇੱਕ ਸਿੱਖ ਨੇ ਬੜਾ ਹੌਂਸਲਾ ਕੀਤਾ, ਗੱਲ ਪੱਲਾ ਪਾ ਕੇ ਰਜੋਈ ਕੀਤੀ ਹਜ਼ੂਰ ਨਿਵਾਸੀ ਭਾਈ ਗੋਪਾਲਾ ਜੀ, ਕਿ ਹਜ਼ੂਰ ਇਹ ਤਾਂ ਕਿਰਪਾ ਇਹ ਕਰ ਸਕਦੇ ਹਾਂ, ਪਰ ਜੇ ਆਪ ਉਦਾਸ ਨੂੰ ਸੁਣਾ ਕੋਸ਼ਿਸ਼ ਕਰੋ, ਅੰਤਾਰ ਨਹੀਂ ਬੇਟਾ ਮੈਂ ਸ਼ੁੱਧ ਪਾਠ ਕਰਦਾ, ਜੇ ਆਪ ਬਖਸ਼ਿਸ਼ ਕਰੋ। ਧੰਨ ਧੰਨ ਸੱਚੇ ਪਾਤਸ਼ਾਹ, ਅੱਜ ਅਸੀਂ ਮਾਣੀ ਦਾ ਸਤਿਕਾਰ ਕੀ ਕਰਦੇ ਹਾਂ। ਹਜ਼ੂਰ ਗਰੀਬ ਨਿਵਾਸ ਜੀ ਨੇ ਆਪਣੇ ਸਿਧਾਸਨ ਤੇ ਆਪਣੇ ਸੱਜੇ ਪਾਸੇ ਭਾਈ ਗੋਪਾਲਾ ਜੀ ਨੂੰ ਬਾਣੀ ਦੇ ਸਰਦਾਰ ਵਾਸਤੇ ਵਾਲਿਆ। ਹੁਣ ਵੀ ਜਿਹੜੇ ਅਸੀਂ ਕਥਾ ਕਰਦੇ ਹਾਂ ਤੇ ਪਾਠੀ ਨੂੰ ਸੱਜੇ ਪਾਸੇ ਵਾਲਦੇ ਹਾਂ, ਤੇ ਸਾਧ ਸੰਗਤ ਜੀ ਭਾਈ ਗੋਪਾਲਾ ਜੀ ਨੂੰ ਹੁਕਮ ਹੋਇਆ ਕਿ ਪਾਠ ਸੁਣਾਓ, ਜਿਤਨਾ ਪਾਠ ਸ਼ੁੱਧ ਕੀਤਾ ਤੂੰ ਬੋਧੀ ਪ੍ਰਾਪਤ। ਬਾਣੀ ਤਾਂ ਸੁੱਧ ਹੀ ਹੈ, ਸਾਡੇ ਪੜ੍ਹਨ ਵਿੱਚ ਹੀ ਫਰਕ ਪੈਂਦਾ, ਜੇ ਕਹੀਏ ਵੀ ਬਾਣੀ ਸ਼ੁੱਧ ਨਹੀਂ ਬਾਣੀ ਸੁੱਧ ਹੈ, ਜਿਹੜੇ ਨੂੰ ਪੜ੍ਹਦਾ ਉਹਨੂੰ ਸ਼ੁੱਧ ਕਰਦੀ ਹੈ, ਪਾਪਾਂ ਦੀ ਨਿਵਰਤੀ ਕਰਕੇ ਰਹਿੰਦਾ ਪਵਿੱਤਰ ਕਰਦੀ ਹੈ, ਪਰ ਸਾਡੇ ਪੜ੍ਹਨ ਵਿੱਚ ਲਾਗ ਮਾਤਰ ਦਾ ਫਰਕ ਪੈ ਰਿਹਾ। ਸਾਧ ਸੰਗਤ ਜੀ ਜਿਉਂ ਜਿਉਂ ਪਾਠ ਸ਼ੁੱਧ ਕਰਦੇ ਰਹੇ, ਮਹਾਰਾਜ ਇਤਨੇ ਪ੍ਰਸੰਨ ਹੁੰਦੇ ਰਹੇ, ਸੰਗਤਾਂ ਵੀ एक महाराज जन जो के ताकत को नीचे रख रहे ते सजा गुड़ा करा बंद है कि जदों श्री जाप जी साहब गुरु नानक साहब जी की बाणी संपूर्ण हो जाएगी ते इस सिख नूं गुरबाणी के शुद्ध पाठ के बराबर की दिता है क्योंकि बाणी के बराबर कोई चीज है नहीं जी दी जाए तो ना लोगों को अगर भावना कोई वस्तु है ही नहीं अखंड पाठ करा के फिर भी कहने ग्रंथियों ने नहीं माया दी है बाणी का को मल दे सीटा दे सकता कोई साध संगत जी के हूं क्या भेटा की गुरु नानक साहब जी की बाणी है कह लगे होर तो बराबर कोई चीज है नहीं पर गुरु नानक साहब जी की गद्दी है ये कहने के पदार्थ का कोई नहीं पर गुरु नानक गद्दी है ये भी उन्होंने बाणी को भेट कर देने तो जे राती रुकी स्थिति बार इस पौड़ी से पहुंचा साध सिंह का जो भी प्रभाव होगा अपना ये भी तो विकल्प करता संकल्प हो गया कि सतगुरु करीब निवास मैनू प्रसन्नता देन वो भाई भी चंदी जरा सवा लख का घोड़ा से सवा लख की सोने की काठी के लगाम है वो मारे देना मारे ने घोड़ा रोकया पाठ संपूर्ण होया बहुत प्रसन्नता दी कहते सिखा बाणी बराबर कोई चीज नहीं तो अरे है पर अभी गुरु नानक की गति देने लगे थी तेरा मन घोड़े से डोल गया तो भाई जी भी चंद क्या लिया घोड़ा लिया के होने दे वो कहते महाराज कृपा करो कहते नहीं सीखी भी देंगे जबकि सिख का ग्रह पर तेन गुरता करी देने लगे ये साखी इस गल की गवाह कि सतगुरु करीब निवास शुद्ध बाणी के पाठ को कितने प्रसन्न होंगे कितनी बख्शिश कर रहे एक गल मात्र कोई सिख दा पढ़ा वो समझे कि बाणी मेरा शरीर है मेरे कम काम है सिखा की बेनती तो शुद्ध पाठ शुद्ध अर्थों की टकसाल आरंभ की दमदमा साहब साबो की करने की अज भी टकसाल कर रहे हैं दान विद्या पढ़ाइया जा रही जिन्हों जिन्हों समागमा देंगे है वो ये सेवा निभा रहे हैं बेअंत महापुरुषों ने बाबा अमीर सिंह जी महाराज अमृतसर साठ का साल गुरु ग्रंथ सिंह दी जिंदगी पढ़ाई संत बाबा सुंदर सिंह जी महाराज भिंडर वाले ब्रह्म ज्ञान कितनी कृपा उन्होंने की अज भी उन्होंने विद्यार्थी जिन्नी जिनी सोझी है सेवा करते सो साध संगत जी सतगुरु जी ने अपार कृपालता बख्शिश की है एक तो अज महाराज छेवें पातशाह का गुरपुरब है दूजा संस्था जी आरंभ की थी भाई साहब भाई गुरशाह सिंह जी ने मैनू इन्होंने वो सारा पाठ सागरण कराया मन बड़ा खुश आया एक तो गुरु के कीर्तनियां बड़ा लाल काल अंदर बोले मगर सिंह भी उसे सुर में बोले बड़ा कोल बजन रखते क्योंकि आगे से ना बड़ी टेक है ना धुरी के और काली जल्दबाजी नहीं की ता जो जरा गाणा उठ संख्या करने वाला खून को बहुत ही प्रखेलता ना हो विश्राम जन्म किया धमकिया जर विश्राम सारे पूरे ला करके क्योंकि टकसाल विद्यार्थी है जो पाठ गुरु महाराज की कृपा के नाल ही समुद्र का नंबर किया सो आज वो समा आया कि उस संस्था का जो इस स्थान के उ ਪਰਮਤਾ ਕੀਤੀ ਸੀ ਤੇ ਸੰਪੂਰਨਤਾ ਵੀ ਤੇ ਪ੍ਰਬੰਧਕਾਂ ਨੇ ਵੀ ਇਹਨਾਂ ਨੂੰ ਸਹਿਯੋਗ ਦਿੱਤਾ ਤੇ ਗੁਰੂ ਮਹਾਰਾਜ ਨੇ ਵੀ ਬਖਸ਼ਿਸ਼ ਕੀਤੀ ਕਿ ਇਹਨਾਂ ਨੂੰ ਰੈਲਵੇ ਦੀ ਵੀ ਇਹ ਸੇਵਾ ਬਖਸ਼ਿਸ਼ ਕੀਤੀ ਹੈ। ਪਹਿਲਾਂ ਵੀ ਕੁਝ ਸਿੰਘ ਆਪਣੇ ਆਪ ਪਿਆਰ ਰੱਖਦੇ ਸੀ, ਕੋਈ ਰਾਸ ਰਹੇ ਸੀ ਤੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਹੁਣ ਸੰਗਤ ਦਾ ਵੀ ਬਲ ਹੈ ਕਿ ਇਹਨਾਂ ਨੂੰ ਸਹਿਯੋਗ ਦਿਓ। ਜੋ ਇਹਨਾਂ ਨੇ ਪਰੰਪਰਾ ਸੇਵਾ ਆਰੰਭ ਕੀਤੀ ਹੈ ਇਹ ਸਾਰਾ ਵੇਗ ਇਸੇ ਤਰ੍ਹਾਂ ਚੱਲਦੀ ਰਹੇ। ਉਹਦੇ ਵਾਸਤੇ ਸੇਵਾ ਦੇ ਕੰਮ ਚੁਕਾਉਣ ਦੀ ਧਾਮ ਨਾਲ ਲੋੜ ਤੇ ਪੈਂਦੀ ਹੈ। ਜਿਹੜੇ ਮਾਇਆ ਦੇ ਕੰਮ ਹੈ ਉਹ ਮਾਇਆ ਦੁਆਰਾ ਹੁੰਦੇ ਹੈ। ਇਹ ਸੇਵਾ ਧਾਰਮਿਕ ਪੱਖੋਂ, ਗੁਰਬਾਣੀ ਦੇ ਪ੍ਰਚਾਰ ਪੱਖੋਂ, ਸਾਧਾ ਕੀਰਤਨ ਪੱਖੋਂ ਵੀ ਚੱਲਦੀ ਰਹੇ। ਸੋ ਜਿਵੇਂ ਸਾਡੇ ਸਾਲਾਂ ਦਾ ਰਿਵਾਜ ਹੈ ਕਿ ਜਦੋਂ ਸੰਸਿਆ ਹੁੰਦੀ ਹੈ ਉਦੋਂ ਫਿਰ ਇੱਕ ਸੁੱਚਾ ਵਸ ਵਿਛਾਉਣਾ, ਪੂਰੇ ਤੇ ਵੀਰਾਂ ਪ੍ਰਕਾਸ਼ ਕਰਨੀਆਂ। ਪਰ ਅੱਜ ਇੱਕ ਬਿਮਾਰੀ ਬੜੀ ਭੈੜੀ ਜਿਹੀ ਪੈ ਗਈ ਹੈ ਤੇ ਕੀਰਤ ਨਾਲ ਬੜੇ ਬੜੇ ਰਾਗੀ ਵੀ ਤੇ ਆਮ ਬੱਚੇ ਬੱਚੀਆਂ ਰਾਗੀ ਤਾਂ ਤਾਵੇ ਤੇ ਛਾਲੇ ਤੇ ਪੱਟੀ ਤੇ ਰੱਖ ਲੈਂਦੇ ਹਨ ਤੇ ਜਿਹੜੇ ਬੱਚੇ ਬੱਚੀਆਂ ਉਹ ਅਮਰ ਕੀਰਤਨ ਦੀ ਕੋਠੀ ਆਪਣੀ ਚੌਂਕੜੀ ਤੇ ਰੱਖ ਲੈਂਦੇ ਹਨ। ਇਹ ਬਾਣੀ ਦੀ ਬੜੀ ਬੇਅਦਬੀ ਹੈ। ਗੁਰੂ ਦੇ ਕੀਰਤਨੀਆਂ ਨੂੰ ਸ਼ਬਦ ਜਿਹੜੇ ਕੰਠ ਕਰਨੇ ਚਾਹੀਦੇ ਹੈ। ਬਾਣੀ ਇੱਕ ਤਾਂ ਚੌਰਤਾ ਦੀ ਮਾਲਕ ਆ ਤੇ ਆਪਾਂ ਭੁੱਜ ਪਤਰੀਆਂ ਦੇ ਲੈ ਕੇ ਰੱਖ ਲੈਂਦੇ ਹਾਂ ਤੇ ਠੀਕ ਨਹੀਂ। ਤੇ ਸ਼ਬਦ ਵੱਧ ਤੋਂ ਵੱਧ ਕੰਠ ਕਰਕੇ ਉਹਨਾਂ ਦਾ ਕੀਰਤਨ ਕਰਨਾ ਚਾਹੀਦਾ। ਉਹ ਘੜੀ ਘੜੀ ਕਦੇ ਪੱਟੀ ਦਾ ਦੇਖਦੇ ਆ ਤੇ ਛੋਟੀ ਜਿਹੜੀ ਹੈ ਅਕਾਲਕਤਾ ਵਿੱਚ ਰਹਿੰਦੀ ਨਹੀਂ। ਕੀਰਤਨ ਕਰਨ ਵਾਲੇ ਵੀ ਸਮਾਧੀ ਲੱਗੇ ਤੇ ਸੁਰਤੇ ਵੀ। ਦੂਸਰਾ ਜਿਹੜੇ ਆਮ ਪ੍ਰੇਮੀ ਕੀਰਤਨ ਕਰਦੇ ਹੈ ਉਹ ਕੋਠੀਆਂ ਨੂੰ ਇਸ ਤਰ੍ਹਾਂ ਪੱਟਾਂ ਤੇ ਰੱਖ ਲੈਂਦੇ ਹੈ, ਪੈਰਾਂ ਵਾਲੇ ਹੱਥ ਲੱਗਦੇ ਹੈ। ਇਹ ਵੀ ਬਾਣੀ ਦੀ ਜ਼ਰੂਰੀ ਹੈ। ਸ਼ਬਦ ਕੰਠ ਕਰਨੇ ਚਾਹੀਦੇ ਹੈ। ਬਾਣੀ ਕੰਠ ਤੇ ਪੈਸਾ ਬਣ ਕਹਿੰਦੇ ਸੰਤ ਗਿਆਨੀ ਪ੍ਰਵਚਨ ਸਿੰਘ ਜੀ ਦੇ ਤਾਇਆ ਜੀ ਸਨ ਭਾਈ ਕਾਮ ਸਿੰਘ। ਉਹਨਾਂ ਨੇ ਸਾਰੇ ਰਾਤ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੰਠ ਕੀਤੀ ਮੂੰਹ ਜਵਾਨ। ਫਿਰ ਉਹ ਕਹਿਣ ਲੱਗੇ ਤੂੰ ਤਾਂ ਹੁਣ ਗੁਰੂ ਮਹਾਰਾਜ ਦਾ ਸਰੀਰ ਬਣੀ ਜਾਂਦਾ, ਅੰਤ ਲਿਆ ਲੱਗ ਪਿਆ, ਉੱਥੇ ਫਿਰ ਸਪੋਰਟ ਦਿੱਤਾ ਗਰੀ ਕੇ ਸਾਰਾ ਵੀ ਕਰ ਸਕਦੇ। ਪੁਰਾਣੇ ਗੁਰੂ ਸਾਹਿਬ ਪੰਜ ਗ੍ਰੰਥੀ, ਦਸ ਗ੍ਰੰਥੀ ਤੇ ਆਮ ਹੀ ਕੰਠ ਹੁੰਦੀ ਸੀ ਤੇ ਹੁਣ ਜਪਜੀ ਸਾਹਿਬ ਕੰਠ ਕਰਨਾ ਵਿਕਾਸ ਨਾ ਰਿਹਾ ਤੇ ਨੇਤਰੇ ਨੂੰ ਕਰਨ ਲਈ ਤਿਆਰ ਨਹੀਂ। ਇਹ ਤਿੰਨ ਸੰਧਿਆ ਜਪਜੀ ਹੈ ਵਾਸਤੇ ਕੀਰਤਨ ਸੋਲਾ, ਇਹ ਤਾਂ ਲਾਜ਼ਮੀ ਹੈ। ਅੰਮ੍ਰਿਤਧਾਰੀ ਵਾਸਤੇ ਪੰਜ ਬਾਣੀਆਂ ਸਵੇਰੇ ਤੇ ਤਿੰਨ ਸ਼ਾਮ ਨੂੰ, ਆਰਤੀ ਵੀ ਸ਼ਾਮਲ ਹੈ ਪਰ ਆਰਤੀ ਪ੍ਰਸ਼ਾਦ ਬਣਾ ਦੇ ਭਾਈ ਦਾ ਲਾਭ। ਸੁਹਰਾ ਔਰ ਆਰਤੀ ਦਾ ਪਾਠ ਹੈ ਰਾਸ ਕੀਰਤਨ ਸੋਲਾ, ਇਹ ਸਾਰਾ ਜ਼ਰੂਰੀ ਤੇ ਹੁਣ ਰਹਿ ਰਾਸ ਨੂੰ ਵੀ ਆਪਾਂ ਕੱਟ ਲਾ ਦਿੱਤਾ ਤੇ ਆਪਣੇ ਹਿੰਦੁਸਤਾਨ ਦਾ ਬਿਜਲੀ ਨੂੰ ਕੱਟ ਜ਼ਿਆਦਾ ਲੱਗਦਾ, ਆਪਾਂ ਬਾਣੀ ਨੂੰ ਕੱਟ ਲੈ ਜਾਂਦੇ ਹਾਂ। ਤੇ ਜਿੰਨੀ ਬਾਣੀ ਘੱਟ ਪੜਾਂਗੇ ਬਰਕਤ ਵੀ ਉਨੀ ਬਣਾਉਣੀ ਹੈ, ਜਿੰਨੀ ਵੱਧ ਪੜਾਂਗੇ ਬਰਕਤ ਵੀ ਉਨੀ ਵੱਧ ਮਿਲੇਗੀ। ਗੱਲ ਤਾਂ ਇੰਨੀ ਗਈ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਬਾਣੀ ਦਾ ਸੱਤਾ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਪੜ੍ਹਨ ਤੇ ਵਿਰਾਜਮਾਨ ਸਨ ਕੀਰਤਪੁਰ ਸਾਹਿਬ ਤੇ ਸੰਗਤਾਂ ਜੋਟੀਆਂ ਦੇ ਸ਼ਬਦਾਂ ਕੀਰਤਨ ਕਰਦੀਆਂ ਆਈਆਂ ਤੇ ਬਾਣੀ ਦੇ ਸਤਿਕਾਰ ਲਈ ਮਹਾਰਾਜ ਇਕਦਮ ਉੱਠੇ ਤੇ ਗੋਡੇ ਦੇ ਉੱਤੇ ਮਾਵਾ ਵਜਾ ਤੇ ਚੋਟ ਆ ਗਈ ਤੇ ਕੁਝ ਜ਼ਖਮ ਹੋ ਗਿਆ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੰਨਾ ਹੜ ਬੜਾ ਕਾਹਲੀ ਨਾ ਉੱਠੇ ਗੋਡੇ ਤੇ ਪਾਤੀ ਚੋਟ ਗੋਡ ਮੈਂ ਲੱਗ ਗਈ, ਚੋਟ ਲੱਗ ਗਈ ਹੈ, ਜ਼ਖਮ ਹੋ ਗਿਆ। ਕਹਿੰਦੇ ਭਾਈ ਬਾਣੀ ਦਾ ਕੀਰਤਨ ਸੰਗਤ ਕਰਦੀ ਹੁੰਦੀ ਸੀ, ਸਰਦਾਰ ਵੀ ਉੱਠੇ। ਕਹਿੰਦੇ ਮਹਾਰਾਜ ਤੁਹਾਡੀ ਤਾਂ ਬਾਣ ਤੁਹਾਡਾ ਰੂਪਿਆ, ਇਹ ਤਾਂ ਸਿੱਖਾਂ ਦਾ ਕੰਮ ਹੈ। ਹਜ਼ੂਰ ਨੇ ਕਿਹਾ ਨਹੀਂ ਕਿ ਦਰਗਾਹ ਜੀ ਅਕਾਲ ਪੁਰਖ ਦੀ ਬਾਣ। ਉੱਥੇ ਛੱਲ ਮਹਾਰਾਜ ਨੇ ਕਿਹਾ ਸੂਰਜ ਪ੍ਰਤਾਪ ਜਿਹਨੇ ਮੈਂ ਬਾਣੇ ਅਲਬਣਾ ਧਾਰਾ ਸੋ ਸਿੱਖ ਜਾਣਾ ਹੋ ਨਹੀਂ ਸਾਰਾ। ਜਿਹੜਾ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ ਮੇਰਾ ਕਿਸੇ, ਜੇ ਅਸੀਂ ਸਤਿਕਾਰ ਨਹੀਂ ਕਰਾਂਗੇ ਤੇ ਦੂਜਾ ਕਿਵੇਂ ਕਰੋ। ਜਦੋਂ ਪਹਿਲਾ ਪ੍ਰਕਾਸ਼ ਹੋਇਆ ਤੇ ਬਾਬਾ ਬੁੱਢਾ ਜੀ ਨੇ ਗੌਰ ਕੀਤਾ ਕਿ ਗੁਰੂ ਅਰਜਨ ਸਾਹਿਬ ਸੀਸ ਤੇ ਲਗਾਏ ਸ਼ੁਰੂ ਸੰਤਾਂ ਦਾ ਦਾਸ ਜਾਪ ਹੋਇਆ ਇਹਨਾਂ ਨੂੰ ਤੇ ਮੁੱਖ ਗ੍ਰੰਥੀ ਦੀ ਸੇਵਾ ਮਿਲੀ ਸੀ ਤੇ ਅਸੀਂ ਅਸੀਂ ਅੰਗਰੇਜ਼ੀ ਘਸੋੜ ਲੈਂਦੇ ਹਾਂ ਹੈਡ ਗ੍ਰੰਥੀ ਤੇ ਅੰਗਰੇਜ਼ੀ ਨਾਲ ਜੋੜੀ ਗ੍ਰੰਥੀ ਦੇ ਮੁੱਖ ਜਾ ਉਹਦੇ ਜੜ ਕਰ ਅੰਗਰੇਜ਼ੀ ਮੋਹਰੇ ਤੇ ਗੁਰੂ ਜੀ ਪਿੱਛੇ ਤੇ ਜੇ ਗੁਰਮਤ ਵਿਚਾਰ ਦਾ ਬੋਲਿਆ ਉਹਦਾ ਕਹਿੰਦੇ ਨੇ ਗੁਰਮਤ ਟ੍ਰੇਨ ਹੈ ਸੈਂਟਰ ਤੇ ਗੁਰਮਤ ਜੇ ਸਤਲਾਈ ਕੇਂਦਰ ਆ ਰਹੀ ਹੈ ਫੇਰ ਕੀ ਬਿਮਾਰੀ ਹੋਊਗੀ। ਆਪਣੀ ਬੋਲੀ ਤਾਂ ਅਸੀਂ ਆਪੇ ਚੜੀ ਜਾਂਦੇ ਹਾਂ ਗੁਰੂ ਘਰਾਂ ਦੇ ਵਿੱਚ। ਸੋ ਸਾਧ ਸੰਗਤ ਜੀ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਮਹਾਰਾਜ ਜੀ ਨੂੰ ਸਾਪਿਆ ਜੀ ਸੁਲਝੇ ਹੋਏ ਔਰ ਜਦੋਂ ਸੁਖਾਸਨ ਕੀਤਾ ਸੀ ਗੋਡਾ ਦਾ ਜਿੱਥੇ ਅਕਾਲ ਤਖ਼ਤ ਸੁਖਾਸਨ ਕਰ ਲਿਆ ਉਸ ਸਮੇਂ ਦਾ ਨਾਮ ਗੋਡਾ ਦਾ। ਮਹਾਰਾਜ ਜਿੰਨਾ ਚਿਰ ਚੌਰ ਦੀ ਸੇਵਾ ਕਰਨੀ ਕਰਦੇ ਰਹੇ ਬਾਅਦ ਵਿੱਚ ਬਾਲਣ ਸਾਹਿਬ ਦੇ ਥੱਲੇ ਚਾਦਰ ਵਿਛਾ ਕੇ ਤੇ ਉੱਥੇ ਆਰਾਮ ਕਰ ਦਿੰਦੇ ਸੀ। ਕਿਤਨਾ ਸਤਿਕਾਰ ਪਿਆਰ ਗੁਰਬਾਣੀ ਦਾ। ਸੋ ਇਸ ਕਰਕੇ ਗੁਰਮੁਖ ਪਿਆਰਿਓ ਬਾਣੀ ਦਾ ਸਤਿਕਾਰ ਕਰਨਾ, ਬਾਣੀ ਦਾ ਸ਼ੁੱਧ ਪਾਠ ਕਰਨਾ, ਬਾਣੀ ਦਾ ਸ਼ੁੱਧ ਕੀਰਤਨ, ਬਾਣੀ ਦੀ ਸ਼ੁੱਧ ਵਿਆਖਿਆ ਇਹ ਅਤਿ ਜ਼ਰੂਰੀ ਹੈ। ਹਰ ਸਿੱਖ ਸਿੱਖਣੀ ਵਾਸਤੇ ਹੁਕਮ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਨਾਲ ਸੰਤਾ ਜ਼ਰੂਰ ਕਰੇ। ਜਿਹੜੇ ਅਰਥਾਂ ਨਾਲ ਕਰ ਸਕਦੇ ਆ ਉਹ ਸਾਰੇ ਦੀ ਬਖਸ਼ਿਸ਼ ਹੈ। ਤੁਸੀਂ ਆ ਗੁਆਂਢੀ ਧਰਮਾਂ ਵੱਲ ਦੇਖੋ, ਜਦੋਂ ਪੜ੍ਹ ਕੇ ਵਜੇ ਆਉਂਦੇ ਆ ਤੇ ਸਿੱਧੇ ਆਪਣੇ ਧਰਮ ਕੇਂਦਰਾਂ ਜਾਂਦੇ ਆ ਤੇ ਉਹ ਕੁਰਾਨ ਸ਼ਰੀਫ ਪੜ੍ਹਦੇ ਤੇ ਮੈਨੂੰ 11-11 ਸਾਲ ਦੇ ਮੁਸਲਮਾਨ ਬੱਚੇ ਮਿਲੇ ਜਿਹੜੇ ਕੁਰਾਨ ਸ਼ਰੀਫ ਦੇ ਆਪਸ ਲੜਕੇ ਵੱਲੋਂ। ਅਸੀਂ ਗੁਰੂ ਨਾਨਕ ਨੂੰ ਗੁਰੂ ਜ਼ਰੂਰ ਕਹਿੰਦੇ ਹਾਂ, ਕਹਿਣਾ ਵੀ ਹੈ, ਦ੍ਰਿੜ ਵੀ ਲੱਗੇ ਹੋਣਾ, ਪਰ ਅਸੀਂ ਕਹਿਣਾ ਤਾਂ ਸਾਫ ਸੱਚਿਆ ਇਹਦੇ ਸ਼ੁੱਧ ਪਾਠ ਦੀ ਹਰਕ ਬਣ ਜਾਵੇ ਔਰ ਅਰਥਾਂ ਦੇ ਨਾਲ ਸਾਰੀ ਕਥਾ ਸੁਣੀ ਹੈ ਔਰ ਕੀਰਤਨ ਦੀ ਪ੍ਰਕਿਰਿਆ ਜਿਹੜੀ ਹੈ ਉਹਨੂੰ ਵੀ ਲਾ ਕਰੋ। ਜਾਂ ਪਾਕਿਸਤਾਨ ਗਏ ਤੇ ਗੁਰੂ ਨਾਨਕ ਪਾਤਸ਼ਾਹ ਗੁਰੂ ਪਰੋਤੇ ਜਿਵੇਂ ਉਹ ਸਾਹਿਤ ਕਰੀ ਸਿੰਧੀ ਹੈ ਜਾਂ ਆਪਣੀ ਗੁਰਸਿੱਖ ਹੈ ਕਮਾਲ ਹੈ। ਅੱਗੇ ਜਾ ਕੇ ਸਾਰੇ ਕੀਰਤਨ ਕਰਦੇ ਨਾਲ ਬੋਲਦੇ ਬਾਣੀ ਨਾਲ ਪੰਥ ਬੋਲਦੇ। ਇਹ ਚੀਜ਼ਾਂ ਦੀ ਸਾਰੇ ਕਮਜ਼ੋਰੀ ਆਉਣ ਕਰਕੇ ਸਿੱਖੀ ਦੇ ਸਕੂਲਾਂ ਵਿੱਚ ਅਸੀਂ ਕਮਜ਼ੋਰ ਹੋ ਰਹੇ ਹਾਂ ਤੇ ਜਿਵੇਂ ਮਾੜੀ ਛੱਤ ਹੋਵੇ ਥੋੜਾ ਮੀਂਹ ਪੈਣ ਚੋਣ ਲੱਗ ਜਾਂਦੇ ਤੇ ਜਿਹੜਾ ਸਿੱਖੀ ਸਿਧਾਂਤ ਵਿੱਚ ਕਮਜ਼ੋਰ ਆ ਉਹ ਥੋੜੀ ਜਿਹੀ ਪ੍ਰੇਰਨਾ ਨਾਲ ਇਹ ਸਕੂਲ ਤੋਂ ਡੇਰ ਪਾਉਂਦਾ ਗੱਜ ਕੇ ਬੋਲੋ। ਜਿਵੇਂ ਮਾੜਾ ਪੈਲ ਜਿਹੜਾ ਉਹ ਗੜੀ ਨਹੀਂ ਗਈ ਸਕਦਾ, ਮਾੜਾ ਘੋੜਾ ਕਾਂਗੇ ਨੂੰ ਮਦਦ ਤੇ ਨਹੀਂ ਲਿਜਾ ਸਕਦਾ ਤੇ ਜਿਹਨਾਂ ਦੇ ਹਿਰਦੇ ਵਿੱਚ ਕਮਜ਼ੋਰੀ ਹੈ ਔਰ ਜੀਵਨ ਵਿੱਚ ਕਮਜ਼ੋਰੀ ਹੈ ਜਾਂ ਸਭ ਵਿੱਚ ਕਮਜ਼ੋਰੀ ਹੈ ਉਹ ਮਨੁੱਖ ਆਪਣੇ ਹਾਲਾਤ ਤੋਂ ਦੇਖ ਕੇ ਧਰਮ ਨੂੰ ਬੇਮੁੱਖ ਹੋ ਜਾਂਦੇ ਤੇ ਜਿਹਨਾਂ ਬੰਦਿਆਂ ਨੇ ਗੁਰੂ ਮਹਾਰਾਜ ਦੀ ਬਾਣੀ ਸ਼ੁੱਧ ਅਰਥਾਂ ਨਾਲ ਪੜ੍ਹੀ ਹੈ, ਵਿਚਾਰੀ ਹੈ, ਗ੍ਰਹਿਣ ਕੀਤੀ ਹੈ, ਫਿਰ ਨਿਤਨੇਮੀ ਮਾਣਾ। ਪਹਿਲਾਂ ਤਾਂ ਸ਼ੁੱਧ ਪਾਠ ਸਿੱਖਣਾ ਫਿਰ ਨਿਤਨੇਮੀ ਮਾਣਾ, ਸਵੇਰ ਦਾ ਅਰਥਾਂ ਔਰ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਵੱਧ ਤੋਂ ਵੱਧ। ਉਹ ਸਾਡੇ ਬੋਧੀ ਸਾਹਿਬ ਵਿਦਿਆਰਥੀ ਹੈ ਕਰਤਾਰ ਦੇ, ਉਹ ਕਈ ਪ੍ਰੇਮੀ ਕਹਿੰਦੇ ਮਾਨੀ ਕਰਦਾ, ਉਹ ਕਹਿੰਦੇ ਤੁਸੀਂ 8 ਘੰਟੇ ਰੋਜ਼ਾਨਾ ਗੁਰਮੰਤਰ ਦਾ ਜਾਪ ਕਰੋ ਤੇ ਫਿਰ ਮੈਨੂੰ ਦੱਸਿਓ ਮਨ ਡਿੱਗਦਾ ਤਾਂ ਨਹੀਂ ਡਿੱਗਦਾ। dan dia kata, sotin tak apa, nanti dia ambil. Kerana nama dia asal dia balas kata lagi, dia tak boleh cakap lagi kata lagi. Dia tak ambil. Suri Sertar ke Sadhu Guru Ji nanya, bahawa papar, terpalta, baksis kiti hai, ke bani ka koi bhi shodh pade, aur koi bhi arth bol, ke bani ka laal dhari hai, jive Baba Sundar Singh Puchhiya ki Maharaj, ke Gurbani Mool Mantar te, Gur Mantar wale kuch vichar karo, ke maa purkhan bada sankhep utar rakha di, ਕਹਿੰਦੇ ਮਿਸਰੀ ਦੀ ਛੋਟੀ ਗਲੀ ਹੈ ਵੱਡੀ ਹੈ ਜਾਂ ਪਹਾੜ ਹੈ ਉਹਦੇ ਮਟਾਸ ਦਾ ਕੋਈ ਪਤਾ ਹੈ ਕਈ ਲੋਕ ਇਹੋ ਜਿਹਾ ਧਲੇਕੇ ਪਾ ਕੇ ਬੇ ਗੁਰਸਿੱਖਾਂ ਨੂੰ ਗੁਮਰਾਹ ਕਰਦੇ ਜੇ ਬਾਣੀ ਜਿਤਨਾ ਦਾ ਬਾਣੀ ਪੜੋ ਮੂਲ ਮੰਤਰ ਜਿਤਨਾ ਦਾ ਮੂਲ ਮੰਤਰ ਜਪ ਲਓ ਗੁਰ ਮੰਤਰ ਦਾ ਗੁਰ ਮੰਤਰ ਕਰ ਲਓ ਤਿੰਨਾਂ ਚ ਕੋਈ ਚੀਜ਼ ਹੈ ਇਸ ਪਰਮੇਸ਼ਰ ਨੇ ਰਹਿਤਾਂ ਵਿੱਚ ਸੰਭਲ ਛੱਡ ਕੇ ਕਿਰਪਾ ਹੋਣਾ ਤੇ ਬਜਰ ਰਹਿਤਾਂ ਦਾ ਪਿਆਰ ਰੱਖੇ ਤੇ ਹੋਰ ਵੀ ਜਿਹੜੀਆਂ ਆਵਾ ਮਨ ਵਰਤੀਆਂ ਉਹ ਪਿਆਰ ਰੱਖੇ ਇਸੇ ਤਰ੍ਹਾਂ ਜੜਾ ਰੂਪ ਹੋਣਾ ਔਰ ਮਾਰਗ ਚੀਜ਼ਾਂ ਨਸ਼ੇ ਤੇ ਹੋਰ ਜਿਹੀਆਂ ਤਿਆਗ ਕੇ ਗੁਰੂ ਦੇ ਸਿਧਾਂਤਾਂ ਅਸੂਲਾਂ ਵਿੱਚ ਰਹਿ ਕੇ ਨਾਮ ਅਭਿਆਸ ਕਰੋ ਤੁਹਾਨੂੰ ਥੋੜ੍ਹੇ ਦਿਨਾਂ 'ਚ ਪਤਾ ਲੱਗ ਜਾਏਗਾ ਕਿ ਬਾਣੀ ਦਾ ਰਾਹ ਕੀ ਹੈ ਕਪਾਹ ਤਿਆਗ ਕੇ ਦਵਾਈ ਖਾਈਏ ਤੇ ਰਾਹ ਜ਼ਿਆਦਾ ਹੁੰਦੀ ਹੈ ਤੇ ਜੇ ਕਪਾਹ ਰੱਖੀਏ ਦਵਾਈ ਕਿੰਨੀ ਕੀਮਤੀ ਵੀ ਹੋਵੇ ਉਹ ਵੀ ਪੂਰਾ ਪੂਰਾ ਲਾਭ ਹੀ ਹੁੰਦੀ ਬਾਣੀ ਦੇ ਮਹਾਨ ਹੈ ਇਹਦੇ ਨਾਲ ਵੀ ਪੱਤ ਵੀ ਹੈ ਤੇ ਕਪਾਹ ਵੀ ਹੈ ਜਿਹੜੀ ਰਹਿਤ ਹੈ ਕਪਾਹ ਹੈ ਤੇ ਜਿਹੜੀ ਰਹਿਤ ਹੈ ਉਹ ਪੱਤ ਹੈ ਜਦੋਂ ਮਰਜਾਰਾ ਚਾਲ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਅਭਿਆਸ ਕਰਾਂਗੇ ਤੇ ਗੁਰੂ ਮਹਾਰਾਜ ਦੀ ਅਵਸ਼ ਮੇਰ ਤੁਹਾਨੂੰ ਬਖਸ਼ਿਸ਼ ਬਰਕਤ ਮਿਲੇਗੀ ਸੋ ਸਮਾਂ ਹੋ ਗਿਆ ਤੇ ਖੁਸ਼ੀ ਇਸ ਗੱਲ ਦੀ ਬਹੁਤੀ ਹੈ ਕਿ ਸਾਡੇ ਆਪਣੇ ਹੀ ਵਿਦਿਆਰਥੀ ਜਿਹੜੇ ਹੈ ਸਾਲ ਦੇ ਇਹਨਾਂ ਨੇ ਦੇਸ਼ ਚ ਆ ਕੇ ਵੀ ਇਹ ਕਾਰਜ ਕਰਨ ਲਿਆ ਡਿਊਟੀ ਵੀ ਹੈ ਇਹਨਾਂ ਦੀ ਸੇਵਾ ਵੀ ਹੈ ਕੱਜ ਵੀ ਹੈ ਨਾ ਇਹ ਸਾਰਾ ਜੋ ਵਿਦਿਆ ਪੜ੍ਹ ਕੇ ਆਏ ਹੈ ਇਹ ਨਹੀਂ ਕਿ ਇਹ ਆਪਣੇ ਪਿੱਟੂ ਮੰਨ ਕੇ ਸਿਰ ਪਿੰਡ ਦੇ ਧੰਦੇ ਤੱਕ ਸੀਮਤ ਰਹਿਣ ਇਹ ਠੀਕ ਹੈ ਹਰ ਮਨੁੱਖ ਨੂੰ ਕੁੱਲੀ ਕੁੱਲੀ ਮਿਲੇ ਤਿੰਨ ਚੀਜ਼ਾਂ ਦੀ ਲੋੜ ਹੈ ਚਾਹੇ ਧਾਰਮਿਕ ਹੈ ਰਾਜਨੀਤਿਕ ਵਿਵਹਾਰ ਤੇ ਧਾਰਮਿਕ ਹੈ ਕੋਈ ਵੀ ਹੈ ਲੋੜ ਹੈ ਪੂਰੀ ਅਜੀਵਤਾ ਮਹਾਰਾਜ ਕਿਰਪਾ ਕਰਦੇ ਪਰ ਨਾਲ ਨਾਲ ਜਿਹੜੇ ਟਕਸਾਲ ਦੇ ਸਾਜ ਹੈ ਔਰ ਉਹਨਾਂ ਨਿਯਮਾਂ ਅਸੂਲਾਂ ਵਿੱਚ ਤੇ ਜੋ ਇਹਨਾਂ ਨਿਯਮਾਂ ਦੇ ਵਿੱਚ ਸੰਤਾ ਤੇ ਕਥਾ ਕੀਰਤਨ ਹੈ ਉਹ ਜ਼ਰੂਰੀ ਹੈ ਸੋ ਜਦੋਂ ਸੰਧਿਆ ਚਾਹੇ ਪਾਠ ਵੀ ਹੋਵੇ ਚਾਹੇ ਕਥਾ ਇਹ ਨਿਯਮ ਹੁੰਦਾ ਕਿ ਕਿਤੇ ਇੱਕ ਸੁੱਚਾ ਵਾਸਤਵ ਵਿੱਚ ਆਉਣਾ ਉਹਦੇ ਲੀਲਾ ਪ੍ਰਕਾਸ਼ ਕਰਕੇ ਪੋਥੀ ਸਾਹਿਬਾਂ ਦਾ ਪ੍ਰਕਾਸ਼ ਕਰਨਾ ਫਿਰ ਪ੍ਰਕਾਸ਼ ਕਰਨ ਦੀ ਵੀ ਵਿਧੀ ਹੈ ਬੜੇ ਸਰਤਾਰ ਪਿਆ ਤੇ ਫਿਰ ਪੈ ਰਿਹਾ ਜਾਂ ਨੱਕ ਕਾਨਿਆ ਨਾਕਾਂ ਨੂੰ ਅੱਖਾਂ ਨੂੰ ਹੱਥ ਲਾ ਕੇ ਤੋਂ ਮਾਰੇ ਅਰਦਾਸ ਨਹੀਂ ਆਉਣਾ ਸਰਤਾਰ ਪਿਆ ਕਰਨਾ ਪੜ੍ਹਨਾ ਕੋਲ ਰੱਖਣਾ ਇਹ ਬਹੁਤ ਜ਼ਰੂਰੀ ਹੈ ਸੋ ਇਸੇ ਵਾਸਤੇ ਦੇਰ ਪਾਠ ਕਰਨ ਲੱਗੇ ਦ੍ਰਿਸ਼ਟੀ ਜਿਹੜੀ ਹੈ ਉਹ ਪੋਥੀ ਸਾਹਿਬ ਤੋਂ ਬਾਹਰ ਨਹੀਂ ਆਉਣੀ ਚਾਹੀਦੀ ਕਿ ਪਾਠੀ ਪਾਠ ਕਰੇ ਇੱਧਰ ਉੱਧਰ ਝਾਲਦਾ ਰਹੇ ਇਹ ਵੀ ਇੱਕ ਨਿਯਮ ਹੈ ਅਕਾਦਰ ਤੇ ਹੋ ਕੇ ਸਮਾਜ ਤੇ ਹੋ ਕੇ ਬਾਦਲ ਸਰਕਾਰ ਦੇ ਨਾਲ ਜਦੋਂ ਬਾਕਾ ਸੰਖਿਆ ਸੁਣਾਉਂਦਾ ਪਹਿਲਾਂ ਕੰਨਾ ਨਾ ਸੁਣਨਾ ਤੇ ਨਾਲ ਆਪਣੀ ਰਚਨਾ ਨਾਲ ਬੋਲਣਾ ਵੀ ਹੈ ਉਸੇ ਸ਼ੈਲੀ ਵਿੱਚ ਉਸੇ ਲਹਿਜੇ ਵਿੱਚ ਤਾਂ ਜੋ ਪਾਠ ਸੁਰ ਹੋ ਜਾਏ ਤੇ ਨਾਲ ਨਾਲ ਜਿਹੜੇ ਵਿਸਰਾਮ ਹੈ ਅੱਧ ਵਿਸਰਾਮ ਜਾਂ ਹੋਰ ਵੀ ਨਿਯਮ ਹੈ ਉਹਨਾਂ ਦੇ ਉਚਾਰਨ ਦਾ ਪੂਰਾ ਪੂਰਾ ਬੋਧ ਹੋਣਾ ਵੀ ਬੜਾ ਜ਼ਰੂਰੀ ਹੈ ਸੋ ਬਹੁਤ ਸਾਰੇ ਟਕਸਾਲੀ ਨਿਯਮ ਹੈ ਉਹ ਧਾਰਨੇ ਪੈਂਦੇ ਹੈ ਕਈ ਅੱਜ ਕੱਲ੍ਹ ਇਹ ਗੱਲ ਕਰਦੇ ਆ ਕਿ ਅੱਖਰ ਲਿਖਦੇ ਕਈ ਗਾਵਾ ਅਵਰ ਨਾ ਜਾਣਾ ਬਾਣੀ ਦੀ ਪਰ ਉਹਦਾ ਬੜਾ ਸੌਖਾ ਉਤਰਿਆ ਹੁਣ ਲਿਖਿਆ ਹੋਇਆ ਇੱਕ ਉਹ ਓਂਕਾਰ ਨਹੀਂ ਲਿਖਦਾ ਓਂਕਾਰ ਚਲਾਉਂਦਾ ਢੰਗ ਨੇ ਦੱਸਿਆ ਦਰਸਾਲ ਨੇ ਦੱਸਿਆ ਲੈ ਕੇ ਬੋਲੋ ਜਿਵੇਂ ਵਿਸਰਗਾਂ ਆਉਣੀਆਂ ਦੋ ਬੀਬੀਆਂ ਪਾਈਆਂ ਉਹਦਾ ਕੀ ਬੋਲੋਗੇ ਉਹਨੂੰ ਵਿਸਰਗਾਂ ਮਿਲਦੇ ਉਹ ਆਏ ਦੀ ਆਵਾਜ਼ ਬੋਲਦੀਆਂ ਇਹ ਨਿਯਮ ਵੀ ਟਕਸਾਲ ਨੇ ਦੱਸੇ ਇਸੇ ਤਰ੍ਹਾਂ ਕਿਤੇ ਛੱਤਾ ਆਇਆ ਉਹਦੇ ਨਾਲ ਇੱਕ ਬੋਲਣਾ ਜਾਂ ਪਹਿਲਾਂ ਬੋਲਣਾ, ਜਾਂ ਗੌੜੀ ਦੇ ਨਾਲ ਨੌਵਾਂ ਗੌੜੀ ਨਾਲ ਕੀ ਅਸਰ ਬੋਲਣਾ। ਇਸ ਤਰ੍ਹਾਂ ਜਿਵੇਂ ਮਹੱਲਾ ਤੇ ਅੱਜ ਮਹਿਲੇ ਦਾ ਬੜਾ ਜ਼ੋਰ ਚੱਲਦਾ, ਉਹਦਾ ਉੱਤਰ ਗੁਰੂ ਨਾਨਕ ਪਾਤਸ਼ਾਹ ਆਪੇ ਦੇ ਚੁੱਕੇ। ਸ੍ਰੀ ਆਪ ਮਹੱਲਾ ਪਹਿਲਾ, ਪਹਿਲਾਂ ਅੰਬ ਵਿੱਚ ਹੈ, ਫਿਰ ਗੁਰੂ ਹੀ ਪਾਇਆ ਪੱਪਾ ਹਾਰੇ ਨੂੰ ਸਿਆਰੀ ਲਲੇ ਨੂੰ ਕਰਨਾ ਪਹਿਲਾ। ਤੇ ਜੇ ਮਹਿਲਾ ਪਾਠ ਹੁੰਦਾ ਤੇ ਫਿਰ ਪਹਿਲੀ ਚਾਹੀਦਾ ਸੀ, ਬੀਬੀ ਨਾਲ ਪਹਿਲਾ ਹੀ ਲੱਗ ਸਕਦਾ। ਲੜਕੇ ਬੋਲੋ ਸ੍ਰੀ ਆਪ ਮਹੱਲਾ ਪਹਿਲਾ, ਇਹਦੇ ਨਾਲ ਅੰਬ ਪੈ ਜੇ ਇਹਨੂੰ ਲੈਜੇ ਮਹਿਲਾ, ਤੇ ਮਹਿਲਾ ਪਹਿਲੀ ਚਾਹੀਦਾ। ਉਹ ਮਹਾਰਾਜ ਲਿਖਣ ਦਾ ਢੰਗ ਆਪੇ ਗੁਰਮੁਖੀ ਦੇ ਨਾਲ ਲਿਖ ਲਿਆ ਕਿ ਇਹਦੇ ਦਲਾਉਣ ਦਾ ਢੰਗ ਇਹ ਹੈ, ਨਹੀਂ ਤਾਂ ਇੱਕ ਵਿਧੀ ਅੰਤ ਵਿੱਚ ਪਾਠਾ ਵੀ ਪੈਦਾ ਤੇ ਦੂਜੀ ਵਿਧੀ ਲਿਖਣ ਦੀ ਪੰਜਾਬੀ ਵਿੱਚ ਕੀ ਲੋੜ ਪਈ। ਮਹਾਰਾਜ ਨੂੰ ਪਤਾ ਸੀ ਕਿ ਇਹਨਾਂ ਲੋਕਾਂ ਨੇ ਕਿੰਦੂ ਕਰਨੀ ਹੈ, ਉਹ ਪਹਿਲੇ ਕਿੰਦੂ ਦੀ ਬਜਾਇ ਛੱਡ ਕੇ ਜੀ ਗਏ, ਸੰਤਾ ਆਪੇ ਨਿਰਤ ਕਰਦਾ। ਸੋ ਇਸੇ ਤਰ੍ਹਾਂ ਹੁਣ ਰਾਮਕ ਦੀ ਵਾਰ ਹੈ, ਉਹਦੇ ਵਿੱਚ ਬਾਬਾ ਸੱਚੇ ਪਾਤਸ਼ਾਹ ਕੋਈ ਸੱਚੀ ਨਾ ਹੈ। ਟਕਸਾਲ ਦਾ ਨਿਯਮ ਆ ਕਿ ਪੰਕਤੀ ਕਈ ਵਾਰੀ ਪੜ੍ਹਨੀ, ਕਈ ਜਿੱਦ ਕਰਦੇ ਸਨ, ਕਿਉਂਕਿ ਜਿਹੜਾ ਪਹਿਲਾ ਸ਼ਬਦ ਹੈ ਉਸ ਪੰਕਤੀਆਂ ਸੰਪੂਰਨ ਲਿਖੀਆਂ ਤੇ ਦੂਜਿਆਂ ਚ ਅੰਕ ਪੂਰੇ ਪੜ੍ਹਿਆ। ਇਹ ਕਾਵ ਰਚਨਾ ਦਾ ਇੱਕ ਨਿਯਮ ਆ ਕਿ ਇੱਕ ਪਹਿਲੇ ਦੀਆਂ ਚਾਰ ਪੰਕਤੀਆਂ ਹੁੰਦੀਆਂ, ਜਿਹੜੀ ਚੌਥੀ ਔਰ ਟੇਕ ਦੀ ਪੰਕਤੀ ਹੁੰਦੀ ਹੈ, ਤਿੰਨ ਪਹਿਲੇ ਸਿਆਣਾ ਕਵੀ ਔਰ ਡੈਸ਼ਾਂ ਪੜ੍ਹਦਾ, ਅੰਕ ਪੂਰਾ ਹੁੰਦਾ ਤੇ ਵਿਦਵਾਨ ਉਹ ਟੇਕ ਦੀ ਪੰਕਤੀ ਨੂੰ ਆਪੇ ਬੋਲ ਲਗਾ। ਕਿਉਂਕਿ ਮਹਾਰਾਜ ਪਿੰਗਲ ਸਾਹਿਬ ਦੇ ਵੀ ਮਹਾਨ ਵਿਦਵਾਨ ਨੇ, ਜਿੱਥੇ ਸੰਗੀਤ ਸਾਹਿਤ ਪੜ੍ਹ ਸਕਦੇ ਹੈ ਉੱਥੇ ਉਹਨਾਂ ਨੇ ਕਾਵ ਰਚਨਾ ਨੂੰ ਵੀ ਇੱਕ ਪ੍ਰਧਾਨਤਾ ਦਿੱਤੀ, ਉਹ ਪੰਕਤੀ ਬੋਲਣ ਦੇ ਨਾਲ ਹੀ ਸ਼ਬਦ ਦੀ ਸੰਪੂਰਨਤਾ। ਇਸ ਕਰਕੇ ਸਾਧ ਸੰਗੀਤ ਇਹ ਜਿਹੜੇ ਨਿਯਮ ਉਹ ਨਿਯਮ ਆ ਜੋ ਦਸਮ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੇ, ਉਹ ਸੀਨੇ ਸੀਨੇ ਅੱਜ ਤੱਕ ਮਹਾਂਪੁਰਖਾਂ ਚਲੇ ਆ ਰਹੇ ਹੈ, ਉਹਨਾਂ ਨਿਯਮਾਂ ਦੁਆਰਾ ਇਹ ਸਾਰਾ ਪਾਠਾਂ ਤੱਕ ਕਰਦੇ। ਇਸੇ ਤਰ੍ਹਾਂ ਹੁਣ ਜਿਵੇਂ ਸਾਧ ਸੰਗਤ ਜੀ ਭੱਟਾਂਗਾ ਸਾਧ ਆ ਜਾਣਾ ਹੈ, ਸਦਾਰਾ ਭੱਟ ਜਾਣਾ ਹੈ, ਔਰ ਸਾਧ ਸੰਗਤ ਜੀ ਅੱਜ ਕੱਲ੍ਹ ਕਈ ਗਿਆਨੀਆਂ ਵਿਦਵਾਨਾਂ ਨੇ ਗਿਆਨ ਬਣਾ ਦਿੱਤੇ ਹੈ, ਉਹ ਸਾਧ ਸੰਗਤ ਜੀ ਆਪਣੇ ਬਾਕੀਆਂ ਦਾ ਨਾਂ ਹੀ ਵਿੱਚੋਂ ਬੜ ਜਾਣੀ ਕਿ ਬੋਲੋ। ਇਸ ਕਰਕੇ ਜੋ ਪੁਰਾਤਨ ਮਰਿਆਦਾ ਦਸਮ ਗੁਰੂ ਜੀ ਨੇ ਆਪ ਆਰੰਭ ਕੀਤੀ ਹੈ, ਉਸੇ ਮਰਿਆਦਾ ਵਿੱਚ ਟਕਸਾਲ ਦੇ ਨਿਯਮ ਉਪਨੇਮ ਕਰਦੇ, ਉਹਨਾਂ ਨਿਯਮਾਂ ਉਪਨੇਮਾਂ ਵਿੱਚ ਚੱਲਣਾ ਹੀ ਯੋਗਦਾ। ਜਿਵੇਂ ਅਮਰ ਦੀ ਪਰੰਪਰਾ ਜੋ ਸਤਿਗੁਰੂ ਜੀ ਨੇ ਬਣਾਈ ਹੈ, ਜੋ ਨਿਯਮ ਉਪਨੇਮ ਬਣਾਏ ਹੈ, ਉਹਨਾਂ ਦੇ ਮੁਤਾਬਕ ਹੀ ਗੁਜਰਨਾ ਸੋਭਾਦਾਰੀ ਹੈ। ਆਪਣੀਆਂ ਦਲੀਲਾਂ ਦੇ ਘੋੜੇ ਲੜਾ ਕੇ ਇੱਕ ਕੰਮ ਕੀਤਾ ਹੈ, ਫਿਰ ਭਗਵਾਨ ਦਾ ਭੂਮਿਕਾ ਜਿਹੜੀਆਂ ਟਕਸਾਲੀਆਂ ਬਣਾਈਆਂ, ਉਹਨਾਂ ਦੇ ਪਿੱਛੇ ਕਿਹੜੀ ਸਾਖੀ ਕਿਹੜਾ ਦਿਸ਼ਾਂ ਆਦਿ ਉਹਨਾਂ ਨੂੰ ਕਈਆਂ ਨੇ ਐਸੇ ਟੀਕੇ ਲਿਖੇ ਹੈ, ਉਹ ਸਾਰੀਆਂ ਸੰਤਾਂ ਭੂਮਿਕਾ ਦਾ ਖੰਡਨ ਹੀ ਕਰਦਾ। ਉਹ ਆਪਣੀ ਮਰਜ਼ੀ ਕਰ ਰਹੇ, ਪਰ ਗੁਰੂ ਘਰ ਵਿੱਚ ਮਰਜ਼ੀ ਕਰਨ ਵਾਲਾ ਜਿਹੜਾ ਮਨੁੱਖ ਹੈ ਉਹ ਗੁਰੂ ਨੂੰ ਪਰਵਾਹ ਨਹੀਂ। ਗੁਰੂ ਦੇ ਵਿੱਚ ਬਖਸ਼ਿਸ਼ ਉਹਨੂੰ ਮਿਲਦੀ ਹੈ ਜੋ ਸਤਿਗੁਰੂ ਜੀ ਨੇ ਜੋ ਸਿਧਾਂਤ ਤੇ ਨਿਯਮ ਬਣਾਏ ਹੈ ਉਹਨਾਂ ਨਿਯਮਾਂ ਦੇ ਰਾਣੀ ਜੋ ਹੋ ਜਾਂਦਾ। ਇਸ ਕਰਕੇ ਇਹ ਬੇਨਤੀਆਂ ਵੀ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਕਿ ਹੁਣ ਸਮਾਂ ਹੋ ਚੁੱਕਿਆ ਤੇ ਹੁਣ ਸੰਗਤ ਦਾ ਪਾਠ ਜੋ ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਤੋਂ ਜਾਂ ਮੁੰਡਾ ਆਪਣੀ ਸੇਵਾ ਕੀਤਾ ਜਾ ਤੋਂ ਰਾਹ ਮਾਣਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਹੁਣ ਜੇ ਕੋਈ ਕੋਠੀ ਮਿਲੀ ਉਹਨਾਂ ਦਾ ਆਪਣੀ ਤੇ ਗੁਰੂ ਗ੍ਰੰਥ ਸਾਹਿਬ ਪੂਰਨ ਕਰ ਦਿੱਤਾ, ਸੇਵਾ ਕੀਤਾ ਜਾ ਤੋਂ ਰਾਹ ਮਾਣ ਤੇ ਗਈ। ਇਸੇ ਤਰ੍ਹਾਂ ਰਾਹ ਮਾਣਾ ਤੇ ਕਿੰਤੂ ਕਾਂਤੂ ਕਰਦੇ ਹੈ, ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰੂ ਦੇ ਉੱਤੇ ਕਦੀ ਕਿੰਤੂ ਕਾਂਤੂ ਨਹੀਂ ਕਰਦਾ। ਗੁਰ ਕਰਿਆ ਸਰਦਾਰ ਕਮਾਓ ਗੁਰ ਕੀ ਕਰਨੀ ਕਾਹੇ ਭਾਵਾ। ਤੇ ਰਾਜ ਮਾਲ ਬਾਰੇ ਜੋ ਗੁਰਬਾਣੀ ਪਾਠ ਦਰਸ਼ਨ ਪੋਥੀ ਹੈ, ਸਾਨੂੰ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਨੇ ਸਾਤ ਪ੍ਰਸ਼ਨ ਦੇ ਪੁੱਤਰ ਵਿਆਖਿਆ ਵਿੱਚ ਸਾਰਾ ਕੁਝ ਲਿਖਿਆ, ਉਹ ਪੜ੍ਹਨ ਨਾਲ ਆਪੇ ਸਾਰੇ ਸ਼ਾਂਤੀ ਨਿਵਰਤ ਹੋ ਜਾਂਦੇ ਹੋ। ਸੋ ਇਤਨੀਆਂ ਬੇਨਤੀਆਂ ਕਰਦੇ ਹੋਏ ਦਾਸ ਭਾਈ ਸਾਹਿਬ ਭਾਈ ਗੁਰਸ਼ਾਨ ਸਿੰਘ ਜੀ ਸਾਡੇ ਆਪਣੇ ਇੱਕ ਸਾਲ ਦੇ ਵਿਦਿਆਰਥੀ ਹੈ, ਤੇ ਬਾਕੀ ਜਿਹਨਾਂ ਸਿੰਘਾਂ ਨੇ ਇਹਨਾਂ ਨੂੰ ਸਹਿਯੋਗ ਦਿੱਤਾ, ਜਿਹਨਾਂ ਵਿਦਿਆਰਥੀ ਨੇ ਸੰਥਿਆ ਕੀਤੀ ਜਾਂ ਪ੍ਰਬੰਧਕਾਂ ਨੇ ਸਹਿਯੋਗ ਦਿੱਤਾ, ਤੇ ਜਾਂ ਅੰਮ੍ਰਿਤ ਬਾਣੀ ਰੇਡੂਏ ਦੇ ਜਿਹੜੇ ਸਰੋਤੇ ਹੈ ਤੇ ਜੇ ਬੰਦੇ ਜਿੱਥੇ ਤੋਂ ਜੋ ਇਹਨਾਂ ਨੂੰ ਕਰਨ ਤੰਗ ਕਰਕੇ ਸਹਿਯੋਗ ਦੇ ਰਿਹਾ ਹੈ ਅਤੇ ਧਰਮ ਪ੍ਰਚਾਰ ਨੂੰ ਗਾਹਾਂ ਵਧਾਉਣ ਵਾਸਤੇ ਇਹਨਾਂ ਦੀ ਹੌਸਲਾ ਅਫਜਾਈ ਕਰਦੇ ਹੈ। ਵਿਦਿਆਰਥੀਆਂ ਦਾ ਵੀ, ਸਮਾਨਤਾ ਦਾ ਵੀ, ਸਮੂਹ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਤੇ ਦਾਨੀ ਸੱਜਣਾ ਸਾਰਿਆਂ ਦਾ ਹੀ ਦਾਸ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਜੀ ਸਿਰ ਪਾਓ, ਗੁਰੂ ਨਾਨਕ ਪਾਤਸ਼ਾਹ ਜੀ ਮੇਰਾ ਵੀ ਬਖਸ਼ਿਸ਼ ਹੈ ਕਿ ਸਾਨੂੰ ਵੀ ਆਪ ਕਿਰਪਾ ਕਰਕੇ ਇਸ ਦੁਆਰਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।